ਸਤਨਾਮ ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਮੂਕ ਉੱਚ ਰਹੇ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ, ਦਰਮਨ ਦੇ ਠਾਡੇ ਦਰਬਾਰ, ਤੁਦ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸ਼ਰਵਣਤ ਸੁਣੀਅਤ ਸੁਜਸ ਤੁਮਾਰ, ਮੰਗਉ ਕਾਹੇ ਰੰਕ ਸਭ ਦੇਖਉ, ਤੁਝੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸੁਦਾਮਾ, ਤਿਨਕੋ ਕਿਰਪਾ ਭਈ ਹੈ ਅਪਾਰ। ਕਹੋ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀਓ, ਚੱਲ ਰਹੇ ਸ਼ਾਮ ਦੇ ਸੁੰਦਰ ਦੀਵਾਨਾਂ ਦੇ ਦੌਰਾਨ ਆਪ ਜੀ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਲਗਵਾ ਰਹੇ ਸੀ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿੱਚੋਂ ਗੁਰੂ ਪਾਤਸ਼ਾਹ ਜੀ ਦੇ ਰਤਨਾ ਮਾਣਕਾਂ ਰੂਪੀ ਪਵਿੱਤਰ ਬਚਨਾਂ ਨੂੰ ਸਰਵਣ ਕਰਨ ਵਾਸਤੇ ਆਪ ਜੀ ਗੁਰਚਰਨਾਂ ਵਿੱਚ ਜੁੜ ਬੈਠੇ ਹੋ। ਚੱਲ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਹੰਸ ਰਾਗ ਵਿੱਚ ਵਾਰ ਦੇ ਵਿੱਚੋਂ ਸੱਤਵੇਂ ਸਲੋਕ ਦੀ ਸ਼ੁਰੂਆਤ ਹੈ, ਔਰ ਸਲੋਕ ਦਾ ਅੱਧਾ ਬਾਕੀ ਹਿੱਸਾ ਬਾਕੀ ਆਪਾਂ ਵਿਚਾਰਨਾ ਹੈ। ਇਕਾਗਰਤਾ ਬਣਾਉਂਦੇ ਹੋਏ ਸਾਰੇ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਤੀਜਾ, ਇਹਾ ਕਾਇਆ ਰੋਗ ਭਰੀ ਬਿਨ ਸ਼ਬਦ ਹੈ, ਦੁੱਖ ਹਉ ਮੈਂ ਰੋਗ ਨ ਜਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਾਣੀ ਦੇ ਇਸ ਮਹਾਨ ਉਪਦੇਸ਼ ਦੇ ਦੁਆਰਾ ਕਾਇਆ ਦੇ ਬਾਰੇ ਬਚਨ ਕਰਦੇ ਨੇ ਕਿ ਇਹ ਜੋ ਕਾਇਆ ਹੈ ਇਹ ਰੋਗਾਂ ਦੇ ਨਾਲ ਭਰੀ ਰਹਿੰਦੀ ਹੈ, ਪਰੰਤੂ ਕਿਸ ਕਰਕੇ? ਬਿਨ ਸ਼ਬਦ ਹੈ, ਜਦ ਤੱਕ ਇਹ ਸ਼ਬਦ ਤੋਂ ਦੂਰ ਹੈ, ਜਦ ਤੱਕ ਇਹ ਸ਼ਬਦ ਦੀ ਰੇਂਜ ਵਿੱਚ ਨਹੀਂ ਆਉਂਦੀ, ਤਦ ਤੱਕ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਰੋਗ ਭਰੀ ਹੈ, ਰੋਗਾਂ ਦੇ ਨਾਲ ਗ੍ਰਸੀ ਹੋਈ ਹੈ, ਰੋਗਾਂ ਦੇ ਨਾਲ ਭਰੀ ਹੋਈ ਹੈ। ਜਿਸ ਤਰ੍ਹਾਂ ਬੇਸ਼ੱਕ ਸਾਫ ਸੁਥਰਾ ਵੀ ਕੱਪੜਾ ਹੋਵੇ, ਉਸਨੂੰ ਹੈਂਗਰ ਵਿੱਚ ਪਾ ਕੇ ਲਟਕਾ ਦਿੱਤਾ ਜਾਏ ਤਾਂ ਕਿਹਾ ਜਾਏ ਕਿ ਇਸਨੂੰ ਇਸਤੇਮਾਲ ਨਹੀਂ ਕੀਤਾ, ਫਿਰ ਵੀ 2 ਮਹੀਨੇ ਬਾਅਦ ਉਸਨੂੰ ਦੇਖੀਏ ਉਸ ਵਿੱਚ ਕਾਫੀ ਡਸਟ ਜਿਹੜਾ ਹੈ ਉਹ ਜਮ੍ਹਾਂ ਹੋ ਜਾਂਦਾ ਹੈ। ਜੇ ਕੋਈ ਇਨਸਾਨ ਇਹ ਕਹੇ ਕਿ ਮੇਰਾ ਮਨ ਬੜਾ ਸ਼ੁੱਧ ਹੈ, ਮੈਂ ਠੀਕ ਠਾਕ ਹਾਂ, ਤਾਂ ਫਿਰ ਵੀ ਇਸ ਮਨ ਨੂੰ, ਮਨ ਰੂਪ ਕੱਪੜੇ ਨੂੰ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਰੂਪ ਸਾਬਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਸਹਿਜ ਸੁਭਾਇਕ ਹੀ ਰੋਗਾਂ ਦੇ ਨਾਲ ਭਰਦਾ ਜਾਂਦਾ ਹੈ, ਮੈਲ ਦੇ ਨਾਲ ਭਰਦਾ ਜਾਂਦਾ ਹੈ। ਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਨੇ, ਇਹਾ ਕਾਇਆ ਰੋਗ ਭਰੀ ਬਿਨ ਸ਼ਬਦ ਹੈ, ਬਿਨਾਂ ਸ਼ਬਦ ਤੋਂ ਇਹ ਕਾਇਆ ਰੋਗਾਂ ਨਾਲ ਭਰੀ ਰਹਿੰਦੀ ਹੈ, ਦੁੱਖ ਹਉ ਮੈਂ ਰੋਗ ਨਾ ਜਾਏ। ਫਿਰ ਪਾਤਸ਼ਾਹ ਨੇ ਫਰਮਾ ਦਿੱਤਾ ਕਿ ਸਭ ਤੋਂ ਵੱਡਾ ਰੋਗ ਇਸ ਦਾ ਦੁੱਖ, ਹਉਮੇ ਦਾ ਜੋ ਰੋਗ ਹੈ ਉਹ ਤਾਂ ਇਸ ਦਾ ਜਾਂਦਾ ਹੀ ਨਹੀਂ। ਹਉਮੇ ਦੇ ਰੋਗ ਬਾਰੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਫਰਮਾਇਆ ਹੋਇਆ ਕਿ ਇਹ ਤਾਂ ਜਿਸ ਤਰ੍ਹਾਂ ਮਨੁੱਖ ਦੇ ਹਿੱਸੇ ਆ ਗਿਆ ਹੋਇਆ ਹੈ, ਹਉਮੈ ਰੋਗ ਮਨੁੱਖ ਕਉ ਦੀਨਾ। ਗੁਰਬਾਣੀ ਵਿੱਚ ਇੱਕ ਫੈਸਲਾ ਹੀ ਆ ਗਿਆ ਕਿ ਮਨੁੱਖ ਦੇ ਅੰਦਰ ਸਭ ਤੋਂ ਜ਼ਿਆਦਾ ਹਉਮੇ ਹੈ, ਹਉਮੈ ਰੋਗ ਮਨੁੱਖ ਕਉ ਦੀਨਾ, ਕਾਮ ਰੋਗ ਮਹਿਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਨਿੱਕੇ ਨਿੱਕੇ ਪਤੰਗੇ ਪੈਦਾ ਹੁੰਦੇ ਨੇ, ਉਹ ਲਾਈਟ ਦੇ ਪਾਸ ਦੇਖ ਕਰਕੇ ਜਾਂਦੇ ਨੇ, ਸ਼ਹਾਦਤ ਦੇ ਦਿੰਦੇ ਨੇ। ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਗ ਨਾਦ ਰੋਗ ਖੱਪ ਗਏ ਕੁਰੰਗਾ। ਕੁਰੰਗ ਹਰਨ ਦਾ ਨਾਮ ਹੈ। ਨਾਦ ਨੂੰ ਸੁਣ ਕੇ, ਘੰਡੇ ਹੇੜੇ ਦੇ ਸ਼ਬਦ ਦੀ ਆਵਾਜ਼ ਨੂੰ ਸੁਣ ਕੇ ਉਹ ਵੀ ਸ਼ਿਕਾਰੀਆਂ ਦੇ ਵੱਸ ਪੈ ਜਾਂਦਾ ਹੈ, ਉਹ ਵੀ ਮਾਰਿਆ ਜਾਂਦਾ ਹੈ। ਨਾਦ ਰੋਗ ਖੱਪ ਗਏ ਕੁਰੰਗਾ, ਜੋ ਜੋ ਦਿਸਹਿ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਵੀ ਦਿਸ ਰਿਹਾ ਉਹ ਰੋਗੀ ਦਿਸ ਰਿਹਾ ਹੈ। ਪਾਤਸ਼ਾਹ ਫਰਮਾਉਂਦੇ ਨੇ ਇੱਕ ਰੋਗ ਤੋਂ ਰਹਿਤ ਹੈ ਤਾਂ ਮੇਰਾ ਸੱਚਾ ਸਤਿਗੁਰੂ। ਤੋ ਸਤਿਗੁਰੂ ਸਾਹਿਬ ਫਿਰ ਆਪ ਅਰੋਗ ਨੇ, ਇਸ ਲਈ ਉਹ ਜਿਸ ਨੂੰ ਚਾਹੁਣ ਉਸ ਨੂੰ ਅਰੋਗ ਕਰ ਸਕਦੇ ਨੇ, ਤੰਦਰੁਸਤ ਕਰ ਸਕਦੇ ਨੇ। ਪਰੰਤੂ ਬਾਕੀ ਸਮਾਜ ਇਹ ਪਾਤਸ਼ਾਹ ਫਰਮਾ ਰਹੇ ਜਦ ਸ਼ਬਦ ਦੀ ਰੇਂਜ ਤੋਂ ਦੂਰ ਹੈ ਤੇ ਫਿਰ ਫਰਮਾਉਂਦੇ ਨੇ ਇਹ ਕਾਇਆ ਜੋ ਹੈ ਇਹ ਰੋਗਾਂ ਦੇ ਨਾਲ ਭਰੀ ਰਹਿੰਦੀ ਹੈ, ਰੋਗਾਂ ਦੇ ਨਾਲ ਗ੍ਰਸੀ ਰਹਿੰਦੀ ਹੈ। ਕਾਇਆ ਦੇ ਰੋਗ ਅਲੱਗ ਨੇ ਔਰ ਮਨ ਚਿੱਤ ਬੁੱਧ ਦੇ ਰੋਗ ਅਲੱਗ ਨੇ। ਬਿਮਾਰ ਮਾਨਸਿਕਤਾ ਕਦੇ ਚੜ੍ਹਦੀ ਕਲਾ ਦੇ ਖਿਆਲ ਨਹੀਂ ਆਪਣੇ ਅੰਦਰ ਲਿਆ ਸਕਦੀ। ਬਿਮਾਰ ਮਾਨਸਿਕਤਾ ਜਿਸ ਦੀ ਹੋਵੇ ਉਹ ਕਦੇ ਕਿਸੇ ਦਾ ਭਲਾ ਕਰਨ ਦੇ ਲਈ, ਥੋੜ੍ਹਾ ਜਿਹਾ ਵੀ ਜੋਖਮ ਉਠਾਉਣ ਦੇ ਲਈ ਕੋਈ ਤਿਆਰ ਨਹੀਂ ਹੋ ਸਕਦਾ। ਬਿਮਾਰ ਮਾਨਸਿਕਤਾ ਹੋਵੇ, ਬੁੱਧ ਸਾਡੀ ਰੋਗਾਂ ਨਾਲ ਭਰੀ ਹੋਵੇ, ਤੋ ਪੈਸੇ ਅੰਦਰ ਵੀ ਪਏ ਹੋਵਣ, ਜੇਬ ਵਿੱਚ ਵੀ ਪਏ ਹੋਵਣ, ਤੇ ਕਦੇ ਪਰ ਉਪਕਾਰ ਲਈ ਜਾਂ ਗੁਰੂ ਘਰ ਦੇ ਲਈ ਹੱਥ ਤੋਂ ਫੜਾਏ ਨਹੀਂ ਜਾਂਦੇ ਇਨਸਾਨ ਕੋਲੋਂ, ਕਿਉਂਕਿ ਉਹਦੀ ਬੁੱਧ ਮਾਨਸਿਕਤਾ ਬਿਮਾਰ ਪਈ ਹੈ, ਉਹਦੇ ਪਾਸ ਇੰਨੀ ਹਿੰਮਤ ਨਹੀਂ ਹੋਇਆ ਕਰਦੀ। ਬਿਮਾਰ ਮਾਨਸਿਕਤਾ ਦਾ ਹੀ ਇਹ ਇੱਕ ਹਿੱਸਾ ਹੁੰਦਾ ਹੈ ਕਿ ਬੇਸ਼ੱਕ ਸਰੀਰ ਉਸ ਸੇਵਾ ਨੂੰ ਨਿਭਾ ਵੀ ਸਕਦਾ ਹੁੰਦਾ ਹੈ, ਪਰ ਜੋ ਮਾਨਸਿਕਤਾ ਉਹ ਆਲਸ ਵਿੱਚ ਆਈ ਹੁੰਦੀ ਹੈ, ਤੋ ਉਹ ਡਰਾਈਵ ਇਸ ਸਰੀਰ ਨੂੰ ਉਹ ਕਰ ਰਹੀ ਹੁੰਦੀ ਹੈ। ਜਦ ਮਾਨਸਿਕਤਾ ਨਹੀਂ ਉੱਠ ਸਕਦੀ ਤੇ ਸਰੀਰ ਕਿੱਧਰੋਂ ਉੱਠੇਗਾ? ਜਦ ਮਾਨਸਿਕਤਾ ਕੋਈ ਪਰ ਉਪਕਾਰ ਨਹੀਂ ਕਰ ਸਕਦੀ ਤੇ ਸਰੀਰ ਕਿੱਥੋਂ ਕਰੇਗਾ? ਫਿਰ ਪਾਤਸ਼ਾਹ ਫਰਮਾਉਂਦੇ ਇਸ ਵਾਸਤੇ ਇਹ ਰੋਗਾਂ ਦੇ ਨਾਲ ਕਾਇਆ ਵੀ ਗ੍ਰਸੀ ਰਹਿੰਦੀ ਹੈ, ਇਹ ਬੁੱਧ ਜੋ ਹੈ, ਮਨ ਜੋ ਹੈ, ਇਹ ਵੀ ਰੋਗਾਂ ਦੇ ਨਾਲ ਗ੍ਰਸਿਆ ਰਹਿੰਦਾ ਹੈ। ਪਰ ਪਾਤਸ਼ਾਹ ਜੀ ਫਰਮਾਉਂਦੇ ਹੈ ਇੱਕ ਇਲਾਜ ਹੈ, ਉਹ ਹੈ ਸ਼ਬਦ। ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸ਼ਬਦ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਸ ਸ਼ਬਦ ਦਾ ਪ੍ਰਚਾਰ ਚਹੁੰ ਕੁੰਟਾਂ ਵਿੱਚ ਕਰਕੇ ਤੇ ਸ਼ਬਦ ਦੀ ਦਾਤ ਦੇ ਕੇ ਵੱਡੇ ਵੱਡੇ ਮਾਨਸਿਕ ਰੋਗੀਆਂ ਨੂੰ, ਵੱਡੇ ਵੱਡੇ ਸਰੀਰਕ ਰੋਗੀਆਂ ਨੂੰ ਤੰਦਰੁਸਤੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ। ਔਰ ਪੰਜਵੇਂ ਜਾਮੇ ਚ ਇਹ ਐਲਾਨੀਆ ਤੌਰ ਤੇ ਡੰਕੇ ਦੀ ਚੋਟ ਦੇ ਨਾਲ ਇਹ ਦੱਸ ਦਿੱਤਾ ਹੈ ਕਿ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਹੀ ਰੋਗਾਂ ਤੇ ਇਹ ਦਵਾਈ ਚੱਲ ਜਾਏਗੀ। ਪਾਤਸ਼ਾਹ ਨੇ ਕਿਹਾ ਇਹ ਸਾਲਟ, ਇਹ ਟੌਨਿਕ ਹਰੇਕ ਰੋਗ ਦੇ ਉੱਤੇ ਚੱਲ ਜਾਏਗਾ ਅਗਰ ਕੋਈ ਇਸ ਨੂੰ ਵਰਤ ਲਏ ਤਾਂ। ਹੁਣ ਸ਼ਬਦ ਦੀ ਗੱਲ ਪਾਤਸ਼ਾਹ ਨੇ ਕੀਤੀ ਹੈ ਕਿ ਇਹ ਕਾਇਆ ਰੋਗ ਭਰੀ ਬਿਨ ਸ਼ਬਦ ਹੈ, ਸ਼ਬਦ ਤੋਂ ਬਿਨਾਂ ਰੋਗ ਨਾਲ ਭਰੀ ਹੋਈ ਹੈ। ਤੋ ਸ਼ਬਦ ਐਸੇ ਐਸੇ ਕਾਰਜ ਸਵਾਰ ਦਿੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਇੱਕ ਜਗ੍ਹਾ ਤੇ ਪਰਮਾਤਮਾ ਦੇ ਸ਼ਬਦ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਉਹਦੀਆਂ ਬਖਸ਼ਿਸ਼ਾਂ ਦਾ ਸਤਿਗੁਰੂ ਪਾਤਸ਼ਾਹ ਥੋੜਾ ਜਿਹਾ ਕੁਝ ਕੁ ਖੁਲਾਸਾ ਕਰਦੇ ਹੈ, ਪਰ ਬਾਅਦ ਵਿੱਚ ਫਿਰ ਵੀ ਕਹਿੰਦੇ ਕਿ ਸਾਰਾ ਖੁਲਾਸਾ ਮੇਰੇ ਤੋਂ ਕੀਤਾ ਨਹੀਂ ਗਿਆ। ਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਐਸੋ ਸਹਾਈ ਹਰ ਕੋ ਨਾਮ, ਪਾਤਸ਼ਾਹ ਫਰਮਾਉਂਦੇ ਨੇ ਇਸ ਤਰ੍ਹਾਂ ਦੀ ਸਹਾਇਤਾ ਕਰਨ ਵਾਲਾ ਹੈ ਪਰਮਾਤਮਾ ਦਾ ਨਾਮ, ਗੁਰੂ ਦਾ ਬਖਸ਼ਿਆ ਹੋਇਆ ਸ਼ਬਦ। ਪਾਤਸ਼ਾਹ ਕਹਿੰਦੇ ਜੋ ਮੈਂ ਦੱਸਣ ਲੱਗਾ, ਐਸੋ ਸਹਾਈ ਹਰ ਕੋ ਨਾਮ, ਤਾਂ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਇਹਨੂੰ ਸ਼ਬਦ ਨੂੰ ਅਰਾਧਣ ਦਾ ਮੈਂ ਫਾਰਮੂਲਾ ਹੈ ਪਾਤਸ਼ਾਹ ਕਹਿੰਦੇ ਪਹਿਲਾਂ ਦੱਸ ਦਵਾਂ ਕਿ ਸਾਧ ਸੰਗ ਭਜ ਪੂਰਨ ਕਾਮ, ਸਾਧ ਸੰਗਤ ਨਾਲ ਮਿਲ ਕਰਕੇ ਉਸ ਸ਼ਬਦ ਦਾ ਭਜਨ ਕੀਤਾ ਜਾਏ, ਕਾਰਜ ਹੀ ਸੰਪੂਰਨ ਹੋ ਜਾਣਗੇ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਫਿਰ ਅੱਗੇ ਪਾਤਸ਼ਾਹ ਦੱਸਦੇ ਹੈ ਬੂਢਤ ਕਉ ਜੈਸੇ ਬੇੜੀ ਮਿਲਤ, ਇੱਕ ਇਨਸਾਨ ਹੋਵੇ ਉਸਨੇ ਦਰਿਆ ਦੇ ਕਿਨਾਰੇ ਤੇ ਖਲੋ ਕੇ ਤੋ ਇਰਾਦਾ ਬਣਾ ਲਿਆ ਹੋਵੇ ਮੈਂ ਠਿਲ ਕੇ ਪਾਰ ਹੋਣਾ, ਜਦੋਂ ਬਿਲਕੁਲ ਸੈਂਟਰ ਚ ਚੱਲਿਆ ਜਾਏ, ਅੱਧ ਵਿੱਚ ਚੱਲਿਆ ਜਾਏ ਤਾਂ ਉੱਥੇ ਡੁੱਬ ਚੱਲਿਆ ਹੋਵੇ, ਉਹ ਮੰਨ ਲਓ ਨਾ ਹੁਣ ਪਰਲੇ ਕਿਨਾਰੇ ਦੇ ਨੇੜੇ ਹੈ ਨਾ ਉਰਲੇ ਕਿਨਾਰੇ ਦੇ ਨੇੜੇ ਹੈ, अवश्य ही हुण उसने थक चलिया है, उसके बाजू उसका शरीर थक गया है, वह तर नहीं सकता, वह बिल्कुल हुण उसका नक डुबण वाला है। किनारे ते खलोता होया मलाह जिहड़ा खलोता तो है कि मैं बेड़ी दे विच मुसाफरां नूं पार लंघा के, तो वह खलोता है, वह देख के कि यह डुब चलिया है, वह चप्पू लाउंदा है, अपनी बेड़ी नूं दड़ाउंदा है, ते ऐन जदों ओह डुब जाण वाले दा नक पानी च डुबण लगदा है, जदों खत्म होण लगदा है, ओहदी एनर्जी बिल्कुल खत्म होण लगदी है, ते उदों ओह बेड़ी लागे पचा के ते ओहदी बाजू पकड़ के खिच के ओहनूं बेड़ी दे विच सुट लवे ते मन लो ओहनूं बचा लवे। मेरे पातशाह फरमाउंदे आ, ऐ इंसान तेरा जपिया होया नाम एहो जे मौके ते जदों किते तू डुबण लगेगा ना, तेरी इस तरह सहायता करेगा जिस तरह अचानक बेड़ी आके बचा लवे। बूढ़त कहो जैसे बेड़ी मिलत, डुबदे हुए इंसान नू जिस तरह बेड़ी मिल जावे ते वह बच जाए, पंचम पातशाह दे बचन ने। फिर पातशाह होर प्रमाण दिंदे, अगे पातशाह कहिंदे आ बूझत दीपक मिलत तिलत। पातशाह कहिंदे बुझ चलिया होवे दीवा ते उसनू जिस तरह तेल मिल जाए। जद दिवाली का त्यौहार, हुण आपां मोमबत्तियां बार जगा देंदे हां, कुछ प्रेमी दीवे भी जगाउंदे है, इंडिया विच जिथे मौसम घट खराब हुंदा, आपां दिवाली दी रात नूं जदों बनेरे ते बहुत सारे दीवे जगाउंदे हां, ते हाले जाग रहे हुंदे बच्चे परिवार दे वी मैंबर दीवियां चों तेल मुक चलिया हुंदा, कुछ बंद हो ही जांदे है ते कुछ बंद हो चले हुंदे है। ते फिर मां बाप प्यार नाल बच्चियां नूं कहिंदे इक बोतल तेल दी लै लो, कोठे ते चढ़ जाओ, जिन्हां जिन्हां दीवियां च पा तेल खत्म हो रहा है थोड़ा थोड़ा पा दिओ। ਉਹ ਹੁਣ ਉੱਥੇ ਕੁਝ ਐਸੇ ਦੀਵੇ ਉਹਨਾਂ ਨੂੰ ਮਿਲਦੇ ਐ ਜਿਹੜੇ ਬਿਲਕੁਲ ਬੰਦ ਹੋ ਚੱਲੇ ਹੁੰਦੇ ਐ, ਪਰ ਜਦੋਂ ਉੱਪਰੋਂ ਧਾਰ ਬਣਾ ਕੇ ਤੇਲ ਪਾ ਦਿੰਦੇ ਨੇ ਸਰੋਂ ਦਾ ਜਾਂ ਤੋਰੀਏ ਦਾ, ਉਹ ਫਿਰ ਜੱਗ ਮਗਾਉਣ ਲੱਗ ਜਾਂਦੇ ਨੇ, ਫਿਰ ਰੌਸ਼ਨੀ ਦੇਣ ਲੱਗ ਜਾਂਦੇ ਨੇ। ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਪ੍ਰਮਾਣ ਬਖਸ਼ਿਆ। ਮਹਾਰਾਜ ਕਹਿੰਦੇ ਐ ਇਨਸਾਨ, ਜੇ ਤੂੰ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਅਰਾਧਿਆ ਹੋਏਗਾ, ਵਾਹਿਗੁਰੂ ਮੰਤਰ ਦਾ ਜਾਪ ਕੀਤਾ ਹੋਏਗਾ, ਤੂੰ ਇਹ ਨਾ ਆਖ ਕੇ ਮੈਂ ਜਪਿਆ ਸੀ ਤੇ ਮੈਨੂੰ ਹੁਣੇ ਕੀ ਮਿਲਿਆ। ਪਾਤਸ਼ਾਹ ਕਹਿੰਦੇ ਕਿਤੇ ਐਸਾ ਮੌਕਾ ਆਏਗਾ, ਤੇਰੀ ਜ਼ਿੰਦਗੀ ਦਾ ਦੀਵਾ ਬੁਝ ਚੱਲਿਆ ਹੋਏਗਾ, ਤੇ ਐਨ ਮੌਕੇ ਤੇ ਜਿਸ ਤਰ੍ਹਾਂ ਬੁਝਦੇ ਦੀਵੇ ਨੂੰ ਤੇਲ ਮਿਲ ਜਾਂਦਾ ਹੈ, ਇਵੇਂ ਹੀ ਤੈਨੂੰ ਵੀ ਗੁਰੂ ਪਾਤਸ਼ਾਹ ਦਾ ਸ਼ਬਦ ਜੋ ਹੈ ਉਹ ਦੁਬਾਰਾ ਤੋਂ ਜਿਉਂਦਾ ਜਾਗਦਾ ਤੇ ਹਰਿਆ ਭਰਿਆ ਕਰ ਦੇਵੇਗਾ। ਯਾਦ ਰਹੇ ਪ੍ਰਮਾਣ ਬੜਾ ਤਕੜਾ ਆਇਆ, ਔਰ ਕੱਲ ਨੂੰ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ, ਔਰ ਆਪਾਂ ਵੀਕਐਂਡ ਤੇ ਬਹੁਤ ਚੜ੍ਹਦੀ ਕਲਾ ਨਾਲ ਮਨਾਵਾਂਗੇ, ਔਰ ਕੱਲ ਵੀ ਸਤਿਗੁਰਾਂ ਦੇ ਗੁਣ ਗਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਜੋ ਪ੍ਰਮਾਣ ਆਇਆ ਨਾ ਕਿ ਬੂਝਤ ਦੀਪਕ ਮਿਲਤ ਤਿਲਤ, ਕਿਸੇ ਵਕਤ ਜਦ ਹਿੰਦ ਧਰਮ ਦਾ ਹੀ ਦੀਵਾ ਬੁਝ ਚੱਲਿਆ ਸੀ, ਖਤਮ ਹੀ ਹੋ ਚੱਲਿਆ ਸੀ, ਤਦੋਂ ਉਹਨਾਂ ਨੇ ਜਾ ਕੇ ਜਦੋਂ ਪੁਕਾਰ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੇ ਖੂਨ ਦਾ ਤੇਲ ਪਾ ਕਰਕੇ ਧਰਮ ਦਾ ਦੀਵਾ ਜਿਹੜਾ ਹੈ ਉਹ ਜਗਦਾ ਰੱਖਿਆ ਹੈ। ਤੇ ਉੱਥੇ ਕਵੀ ਇੱਕ ਰਾਮ ਨਾਰਾਇਣ ਸਿੰਘ ਦਰਦੀ ਉਹ ਲਿਖਦਾ ਹੈ, ਕਹਿੰਦਾ ਹੈ, ਕਿਹਾ ਪਾਤਸ਼ਾਹ ਬੱਚਿਓ ਘਰੀ ਜਾਹੋ, ਸਿਰ ਦੇ ਕੇ ਸਤ ਬਚਾਵਾਂਗਾ ਮੈਂ, ਬੁਝ ਰਹੇ ਧਰਮ ਦੇ ਦੀਵੇ ਅੰਦਰ ਤੇਲ ਲਹੂ ਆਪਣੇ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਅੱਜ ਵੀ ਖੂਨ ਤੇਗ ਬਹਾਦਰ ਸਾਹਿਬ ਦਾ ਹੀ ਬਲ ਰਿਹਾ ਹੈ। ਜੇ ਉਹ ਦੀਵੇ ਜਗ ਰਹੇ ਨੇ ਤੇ ਉਹ ਗੁਰੂ ਪਾਤਸ਼ਾਹ ਜੀ ਦੇ ਸਮਝੋ ਪਾਏ ਹੋਏ ਖੂਨ ਨਾਲ ਹੀ ਚੱਲ ਰਹੇ ਨੇ, ਉਹ ਜਗ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਐ ਇਨਸਾਨ ਤੂੰ ਜਪ ਗੁਰੂ ਪਾਤਸ਼ਾਹ ਦਾ ਸ਼ਬਦ, ਕੋਈ ਐਸਾ ਜੇ ਮੌਕਾ ਆ ਗਿਆ ਤੇ ਬੂਝਤ ਦੀਪ ਦੀਪਕ ਮਿਲਤ ਤਿਲਤ। ਅਗਲਾ ਪ੍ਰਮਾਣ ਮਹਾਰਾਜ ਫਰਮਾਉਂਦੇ ਆ, ਸ਼ਬਦ ਦੀ ਕੀ ਬਰਕਤ ਹੈ, ਨਾਮ ਜਪਣ ਦੀ ਕੀ ਬਰਕਤ ਹੈ। ਨਾਸਤਿਕ ਬੰਦੇ ਤਾਂ ਪਾਠ ਕਰਨ ਵਾਲਿਆਂ ਨੂੰ ਵੀ ਕਹਿ ਦਿੰਦੇ ਕਿ ਇਹ ਤੋਤਾ ਰਟਣ ਹੈ, ਇਹਦਾ ਕੀ ਫਾਇਦਾ। ਫਾਇਦਾ ਤਾਂ ਉਦੋਂ ਮਿਲਦਾ ਹੈ ਜਦੋਂ ਲੋੜ ਹੁੰਦੀ ਹੈ, ਤੇ ਉਹ ਕੀਤਾ ਪਾਠ ਭਾਵੇਂ ਅੱਜ ਤੋਂ 2 ਸਾਲ ਪਹਿਲਾਂ ਕੀਤਾ, 2 ਮਹੀਨੇ ਪਹਿਲਾਂ ਕੀਤਾ, 2 ਦਿਨ ਪਹਿਲਾਂ ਕੀਤਾ, ਜਦੋਂ ਆ ਕੇ ਮਿਹਰ ਵਰਤਾ ਦਿੰਦਾ ਹੈ, ਪਤਾ ਤਾਂ ਉਦੋਂ ਲੱਗਦਾ ਹੈ। ਨਾਸਤਿਕ ਤਾਂ ਕਹਿ ਸਕਦੇ ਨੇ ਕਿ ਕਾਹਦੇ ਲਈ, ਤੇ ਇਧਰ ਸਤਿਗੁਰੁ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜਪਿਆ ਹੋਇਆ ਨਾਮ। ਫਿਰ ਪਾਤਸ਼ਾਹ ਤੀਜਾ ਪ੍ਰਮਾਣ ਦਿੰਦੇ ਆ, ਪਹਿਲਾ ਹੈ ਕਿ ਡੁੱਬਦੇ ਹੋਏ ਨੂੰ ਬੇੜੀ ਮਿਲ ਜਾਂਦੀ ਹੈ, ਜਿਵੇਂ ਬੁੱਝਦੇ ਹੋਏ ਦੀਵੇ ਨੂੰ ਦੂਸਰਾ ਪ੍ਰਮਾਣ ਹੈ, ਬੁੱਝਦੇ ਦੀਵੇ ਨੂੰ ਤੇਲ ਮਿਲ ਜਾਂਦਾ ਹੈ ਜੈਸੇ। ਫਿਰ ਪਾਤਸ਼ਾਹ ਤੀਜੇ ਨੰਬਰ ਤੇ ਕਹਿੰਦੇ ਹੈ ਜੈਸੇ ਕਿਰਖੇ ਬਰਸ ਮੇਘ, ਕਿਰਖੇ ਖੇਤੀ ਦਾ ਨਾਮ ਹੈ, ਜਿਨ੍ਹਾਂ ਇਲਾਕਿਆਂ ਚ ਖੇਤੀਆਂ ਬਰਸਾਤ ਤੇ ਹੀ ਨਿਰਭਰ ਕਰਦੀਆਂ, ਤੇ ਯਾਦ ਰਹੇ ਜਦੋਂ ਕਦੇ ਬਰਸਾਤ ਨਾ ਹੋਇਆ ਕਰਨੀ ਤੇ ਸਾਰੇ ਦੇਸ਼ ਵਿੱਚ ਕਾਲ ਪੈ ਜਾਂਦਾ ਹੁੰਦਾ ਸੀ। ਪ੍ਰਾਚੀਨ ਹਿਸਟਰੀ ਪੜ੍ਹ ਕੇ ਦੇਖੀਏ ਜਦੋਂ ਬਰਸਾਤ ਤੇ ਨਿਰਭਰ ਸੀ ਖੇਤੀ, ਕਈ ਵਾਰ ਪੂਰੇ ਦੇ ਪੂਰੇ ਦੇਸ਼ ਦੇ ਕੋਲ ਦਾਣੇ ਮੁੱਕ ਜਾਣੇ ਖਾਣ ਵਾਸਤੇ, ਰਾਜਿਆਂ ਨੂੰ ਦੂਸਰੇ ਰਿਆਸਤ ਤੋਂ ਰਾਜ ਤੋਂ ਦਾਣੇ ਮੰਗ ਕੇ ਆਪਣੇ ਦੇਸ਼ ਵਿੱਚ ਵੰਡਣੇ ਪੈਣੇ, ਧਰਮੀ ਰਾਜਿਆਂ ਨੇ ਵੰਡਣੇ। ਤੋ ਇਹਦਾ ਮਤਲਬ ਹੈ ਬਰਸਾਤ ਜਿਹੜੀ ਉਹ ਖੇਤੀ ਦੇ ਲਈ ਬੜੀ ਲਾਭਦਾਇਕ ਹੈ। ਪਾਤਸ਼ਾਹ ਫਰਮਾਉਂਦੇ ਮੰਨ ਲਓ ਖੇਤੀ ਸੁੱਕ ਚੱਲੀ ਹੈ, ਜ਼ਿਮੀਂਦਾਰਾਂ ਨੇ ਬਹੁਤ ਮਿਹਨਤ ਕੀਤੀ ਹੈ, ਉਹਨਾਂ ਨੇ ਵਾਹਿਆ ਹੈ ਖੇਤ ਨੂੰ, ਸੁਹਾਗਿਆ ਹੈ, ਫਿਰ ਉਸ ਵਿੱਚ ਬੀਜ ਬੋਏ ਨੇ, ਫਿਰ ਖੇਚਲ ਕੀਤੀ ਹੈ, ਖੇਤੀ ਹੁਣ ਜਿਹੜੀ ਹੈ ਉਹ ਮਹੀਨੇ ਤੱਕ ਪੱਕਣ ਵਾਲੀ ਹੈ, ਪਰ ਉਹਨੂੰ ਇੱਕ ਪਾਣੀ ਦੀ ਲੋੜ ਹੈ, ਪਾਣੀ ਜਿਹੜਾ ਹੈ ਉਹ ਬਰਸਾਤ ਦਾ ਹੀ ਮਿਲਣਾ, ਬਰਸਾਤ ਹੋ ਨਹੀਂ ਰਹੀ ਤੇ ਉਹ ਸਾਰੇ ਕਰੂੰਬਲਾਂ ਜਿਹੜੀਆਂ ਨੇ ਉਹ ਸੁੱਕ ਗਈਆਂ ਨੇ, ਖੇਤੀ ਸੁੱਕਣ ਕਿਨਾਰੇ ਪਹੁੰਚ ਗਈ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦੀ ਹੋ ਜਾਵੇ ਮਿਹਰ, ਤੇ ਫਿਰ ਉਹ ਵਾਹਿਗੁਰੂ ਕੀ ਕਰਦਾ, ਮੇਘੇ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਉਹ ਪਰਮਾਤਮਾ ਫਿਰ ਮੇਘ ਨੂੰ ਭੇਜ ਦੇਵੇ, ਬੱਦਲ ਨੂੰ ਭੇਜ ਦੇਵੇ, ਵਰਖਾ ਹੋ ਜਾਵੇ। ਤੇ ਸਵੇਰ ਨੂੰ ਦੇਖੀਏ ਤੇ ਸਾਰੇ ਬੂਟੇ ਹਰੇ ਭਰੇ, ਸਾਰੀਆਂ ਖੇਤੀਆਂ ਲਹਿਰਾ ਰਹੀਆਂ ਹੁੰਦੀਆਂ, ਤੇ ਖੇਤਾਂ ਦੇ ਵਿੱਚ ਰੌਣਕਾਂ, ਕੱਲੀਆਂ ਖੇਤਾਂ ਵਿੱਚ ਰੌਣਕਾਂ ਨਹੀਂ, ਖੇਤਾਂ ਦੇ ਮਾਲਕਾਂ ਦੇ ਮੂੰਹ ਤੇ ਰੌਣਕਾਂ ਆ ਜਾਂਦੀਆਂ, ਉਹਨਾਂ ਮਾਲਕਾਂ ਦੇ ਪਰਿਵਾਰ ਦੇ ਮੂੰਹ ਤੇ ਰੌਣਕਾਂ ਆ ਜਾਂਦੀਆਂ, ਉਹਨਾਂ ਮਾਲਕਾਂ ਦੇ ਨਾਲ ਜਿਨ੍ਹਾਂ ਸੀਰੀਆਂ ਨੇ ਕੰਮ ਕਰਕੇ ਆਪਣੇ ਘਰੀ ਮਜ਼ਦੂਰੀ ਦੇ ਦਾਣੇ ਲਿਜਾਣੇ, ਉਹਨਾਂ ਦੇ ਮੂੰਹਾਂ ਤੇ ਰੌਣਕਾਂ ਆ ਜਾਂਦੀਆਂ। ਪਾਤਸ਼ਾਹ ਕਹਿੰਦੇ ਦੇਖੋ ਹੋਈ ਬਰਸਾਤ ਹੈ, ਹੋਇਆ ਮੀਂਹ ਹੈ, ਪਰ ਉਹਦੇ ਨਾਲ ਕੱਲੀਆਂ ਖੇਤੀਆਂ ਹਰੀਆਂ ਨਹੀਂ ਹੁੰਦੀਆਂ, ਬਲਕਿ ਸਮਾਜ ਹੀ ਸਾਰਾ ਜਿਹੜਾ ਖੁਸ਼ ਹੋ ਜਾਂਦਾ। ਪਾਤਸ਼ਾਹ ਫਰਮਾਉਂਦੇ ਦੇਖੋ ਇਹ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਸ਼ਬਦ ਵੀ ਇਸ ਤਰ੍ਹਾਂ ਹੀ ਰਹਿਮਤਾਂ ਵਰਤਾਉਂਦਾ ਹੈ। ਗੁਰੂ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸ਼ਬਦ ਜੈਸੇ ਕਿਰਖੇ ਬਰਸ ਮੇਘ, ਜਿਸ ਤਰ੍ਹਾਂ ਖੇਤੀ ਦੇ ਉੱਪਰ ਮੇਘ ਵਰਸ ਜਾਏ, ਖੇਤੀ ਦੇ ਉੱਪਰ ਵਰਖਾ ਹੋ ਜਾਵੇ, ਇਵੇਂ ਮਹਾਰਾਜ ਪਾਤਸ਼ਾਹ ਫਰਮਾਉਂਦੇ ਗੁਰੂ ਪਾਤਸ਼ਾਹ ਦਾ ਜੋ ਸ਼ਬਦ ਹੈ ਇਹ ਵੀ ਜਦ ਸੁੱਕਿਆਂ ਹੋਇਆਂ ਕੁਮਲਾਇਆ ਹੋਇਆਂ ਹਿਰਦਿਆਂ ਦੇ ਉੱਤੇ ਜਦੋਂ ਮਹਾਰਾਜ ਫਿਰ ਖੁਸ਼ੀਆਂ ਬਖਸ਼ਣ ਲੱਗਦੇ ਹੈ ਨਾ, ਤੇ ਜੇ ਸੱਚੀ ਗੱਲ ਕਰੀਏ ਤੇ ਅਸੀਂ ਇਨਸਾਨ ਇੰਨੇ ਨਿੱਕੇ ਜੇ ਦਿਲ ਵਾਲੇ ਹਾਂ, ਸਾਡੇ ਕੋਲੋਂ ਸਾਰੀਆਂ ਖੁਸ਼ੀਆਂ ਮਹਾਰਾਜ ਦੀਆਂ ਸੰਭਾਲੀਆਂ ਵੀ ਨਹੀਂ ਜਾਂਦੀਆਂ, ਅਸੀਂ ਤੇ ਉਹ ਹਾਲਤ ਹੋ ਜਾਂਦੀ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ, ਅਸੀਂ ਤੇ ਬੜੀ ਛੇਤੀ ਲੈਂਦੇ ਲੈਂਦੇ ਰੱਬ ਤੋਂ ਥੱਕ ਜਾਂਦੇ ਹਾਂ ਤੇ ਉਪਾਧੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਜਦੋਂ ਉਹ ਖੁਸ਼ੀਆਂ ਬਖਸ਼ਣ ਲੱਗਦਾ ਉਦੋਂ ਤਾਂ ਮਹਾਰਾਜ ਦੇ ਅਟਲ ਬਚਨ ਨੇ ਕਿ ਉਹ ਤਾਂ ਫਿਰ ਲੱਖਾਂ ਹੀ ਬਖਸ਼ਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਆਪਾਂ ਤਾਂ ਸਿਰਫ ਵਿਆਹ ਵਾਲੇ ਦਿਨ ਸਮਝਦੇ ਨਾ ਕਿ ਇਹ ਸ਼ਾਇਦ ਸ਼ਬਦ ਵਿਆਹ ਵਾਲੇ ਦਿਨ ਹੀ ਪੜ੍ਹਨ ਵਾਸਤੇ ਬਣਿਆ, ਨਹੀਂ, ਮਹਾਰਾਜ ਪਾਤਸ਼ਾਹ ਉਦੋਂ ਵੀ ਪੜ੍ਹਨ ਵਾਸਤੇ ਬਣਿਆ, ਪਰ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਸਿੱਖਾ ਤੇਰੇ ਤੇ ਨਾਮ ਜਪਦਿਆਂ ਜਪਦਿਆਂ ਗੁਰੂ ਦੀ ਇੱਕ ਨਜ਼ਰ ਸਿਰਫ ਹੋ ਗਈ ਨਾ ਰਹਿਮਤ ਦੀ, ਗੁਰੂ ਪਾਤਸ਼ਾਹ ਨੂੰ ਹੋਰ ਬੜੇ ਕਾਰਜ ਨੇ ਸੰਸਾਰ ਤੇ, ਜਦ ਸਤਿਗੁਰਾਂ ਨੇ ਆਪਣਾ ਚਿਹਰਾ ਭੁਆ ਕੇ ਇੱਕ ਵਾਰ ਤੇਰੇ ਵੱਲ ਦੇਖ ਲਿਆ ਨਜ਼ਰ ਕਰਕੇ, ਤੇ ਫਿਰ ਜੇ ਸਤਿਗੁਰ ਨਜ਼ਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਫਿਰ ਲੱਖਾਂ ਹੀ ਖੁਸ਼ੀਆਂ ਹਿਰਦੇ ਦੇ ਵਿੱਚ ਆ ਜਾਂਦੀਆਂ। ਪਾਤਸ਼ਾਹ ਫਰਮਾਉਂਦੇ ਇਵੇਂ ਜੈਸੇ ਕਿਰਖੇ ਬਰਸ ਮੇਘ, ਫਿਰ ਪਾਤਸ਼ਾਹ ਅਗਲਾ ਪ੍ਰਮਾਣ ਦਿੰਦੇ ਹੈ, ਜੈਸੇ ਪਾਲਣ ਸ਼ਰਨ ਸਿੰਘ, ਸਿੰਘ ਦਾ ਅਰਥ ਹੈ ਸ਼ੇਰ, ਤੇ ਜਿਸ ਤਰ੍ਹਾਂ ਪਾਲਣ ਪੋਸ਼ਣ ਹੋ ਰਿਹਾ ਹੋਵੇ ਸ਼ੇਰ ਦੀ ਸ਼ਰਨ ਦੇ ਵਿੱਚ, ਜੰਗਲ ਵਿੱਚ ਬਹੁਤ ਜੀਵ ਹੋਇਆ ਕਰਦੇ ਹੈ, ਆਪਾਂ ਅਕਸਰ ਪੜ੍ਹਦੇ ਰਹੇ ਕਹਾਣੀਆਂ ਕਿ ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਕਿਉਂ ਕਿਹਾ ਜਾਂਦਾ, ਕਿਉਂਕਿ ਉਹਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਦਾ ਲਚਕੀਲਾ ਤੇ ਸਰੀਰ ਦਿੱਤਾ ਔਰ ਉਹਦੇ ਹੱਥ ਪੈਰਾਂ ਦੇ ਏਡੇ ਏਡੇ ਤੇਜ਼ ਨਹੁੰ ਦਿੱਤੇ ਹੈ ਔਰ ਦਲੇਰੀ ਦਿੱਤੀ ਹੈ, ਉਹਨੂੰ ਆਪਾਂ ਜੰਗਲ ਦਾ ਬਾਦਸ਼ਾਹ ਕਹਿੰਦੇ। ਇੱਧਰ ਮਹਾਰਾਜ ਪਾਤਸ਼ਾਹ ਕਹਿ ਰਹੇ ਜੈਸੇ ਪਾਲਣ ਸਰਨ ਸਿੰਘ, ਨਾਮ ਜਪਣ ਵਾਲਾ ਉਸਦੀ ਇਸ ਤਰ੍ਹਾਂ ਮਦਦ ਹੁੰਦੀ ਹੈ ਜਿਵੇਂ ਜੰਗਲ ਦੇ ਵਿੱਚ ਇੱਕ ਭੋਲੇ ਭਾਲੇ ਕਿਸੇ ਜਾਨਵਰ ਦੇ ਬੱਚਿਆਂ ਨੂੰ ਮਾਸਾਹਾਰੀ ਬਘਿਆੜ ਆ ਕੇ ਖਾ ਜਾਂਦੇ ਹੋਣ, ਜਦੋਂ ਉਹ ਬੱਚੇ ਦਿੰਦੇ ਨੇ ਜਾਨਵਰ ਨਰ ਅਤੇ ਮਾਦਾ, ਤੇ ਅਜੇ ਬੱਚੇ ਨਿੱਕੇ ਨਿੱਕੇ ਹੁੰਦੇ ਆ, ਉਹਨਾਂ ਨੂੰ ਮਾਸ ਖਾਣ ਵਾਲੇ ਜਾਨਵਰ ਪਹਿਲਾਂ ਹੀ ਆ ਕੇ ਖਾ ਜਾਂਦੇ ਆ। ਉਹ ਨਰ ਤੇ ਮਾਦਾ ਜੋ ਹੈ ਉਹਨਾਂ ਪਾਸ ਇੰਨੀ ਹਿੰਮਤ ਨਹੀਂ ਕਿ ਉਹਦਾ ਉਹ ਟਾਕਰਾ ਕਰ ਸਕਣ। ਹੁਣ ਉਹਨਾਂ ਨੇ ਫਿਰ ਬੱਚੇ ਦੇਣੇ ਆ, ਉਹ ਆਪਸ ਵਿੱਚ ਸਲਾਹ ਬਣਾਉਂਦੇ ਆ ਵੀ ਆਪਾਂ ਜੰਗਲ ਦੇ ਬਾਦਸ਼ਾਹ ਸ਼ੇਰ ਨੂੰ ਬੇਨਤੀ ਕਰੀਏ। ਉਹ ਸ਼ੇਰ ਦੇ ਪਾਸ ਜਾ ਕੇ ਕਹਿੰਦੇ ਆ, ਸਾਡੇ ਬੱਚੇ ਹਰ ਵਾਰ ਨਿੱਕੇ ਨਿੱਕੇ ਜਾਨਵਰ ਖਾ ਜਾਂਦੇ ਨੇ, ਤੁਸੀਂ ਜੇ ਜੰਗਲ ਦੇ ਬਾਦਸ਼ਾਹ ਹੋ, ਅਸੀਂ ਐਤਕਾਂ ਆਪਣੇ ਬੱਚੇ ਪਾਲਣੇ ਵੱਡੇ ਕਰਨੇ ਆ, ਤੁਸੀਂ ਸਾਡੀ ਮਦਦ ਕਰੋ। ਤੇ ਸ਼ੇਰ ਕਹਿ ਦਿੰਦਾ ਵੀ ਐਤਕਾਂ ਤੁਸੀਂ ਜਦੋਂ ਬੱਚੇ ਆਪਣੇ ਪਾਲਣੇ ਹੈ, ਇਹ ਮੇਰਾ ਘੋਰਨਾ ਹੈ, ਮੇਰੇ ਘੋਰਨੇ ਦੇ ਦਰਵਾਜ਼ੇ ਅੱਗੇ ਲਿਆ ਕੇ ਰੱਖ ਦਿਓ, ਇੱਥੇ ਤੁਸੀਂ ਉਹਨਾਂ ਨੂੰ ਚੋਗਾ ਪਾ ਦਿਆ ਕਰਿਓ, ਇੱਥੇ ਖੁਰਾਕ ਦੇ ਦਿਆ ਕਰਿਓ, ਜਦੋਂ ਤੁਹਾਡੇ ਜਿੱਡੇ ਹੋ ਜਾਣਗੇ ਉਦੋਂ ਲੈ ਜਾਇਓ। ਸ਼ੇਰ ਦੇ ਘੋਰਨੇ ਦੇ ਕੋਲ ਲਿਆ ਕੇ ਉਹ ਭੋਲੇ ਭਾਲੇ ਜਾਨਵਰ ਆਪਣਿਆਂ ਬੱਚਿਆਂ ਨੂੰ ਰੱਖ ਦਿੰਦੇ ਨੇ, ਉੱਥੇ ਹੀ ਖੁਰਾਕ ਦਿੰਦੇ ਨੇ, ਉੱਥੇ ਹੀ ਚੋਗਾ ਦਿੰਦੇ ਨੇ, ਉੱਥੇ ਉਹ ਖੇਲਦੇ ਰਹਿੰਦੇ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ। ਜੰਗਲ ਵਿੱਚ ਅਨੇਕਾਂ ਮਾਸਾਹਾਰੀ ਜਾਨਵਰ ਨੇ ਪਰ ਉਹ ਸ਼ੇਰ ਦੇ ਘੋਰਨੇ ਲਾਗੇ ਨਹੀਂ ਆਉਂਦੇ, ਉਹ ਬੱਚੇ ਪਲ ਕੇ ਵੱਡੇ ਹੋ ਜਾਂਦੇ। ਇੱਧਰ ਮੇਰੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਹੋਇਆ ਬਹੁਤ ਵੱਡਾ। ਪਾਤਸ਼ਾਹ ਕਹਿੰਦੇ ਆ, ਜਿਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸ਼ਬਦ ਨੂੰ ਸ਼ੇਰ ਸਮਝ ਲਿਆ ਹੋਏਗਾ, ਸ਼ੇਰ ਬੱਬਰ ਸ਼ੇਰ, ਤੇ ਜਿਸ ਨੇ ਫਿਰ ਸ਼ੇਰ ਦੀ ਤਾਕਤ ਨੂੰ ਵੀ ਅਨੁਭਵ ਕਰ ਲਿਆ ਹੋਏਗਾ ਕਿ ਸ਼ੇਰ ਦੇ ਲਾਗੇ ਕੋਈ ਮਾੜਾ ਮੋਟਾ ਗਿੱਦੜ, ਕੋਈ ਮਾੜਾ ਮੋਟਾ ਜਾਨਵਰ ਨਹੀਂ ਲਾਗੇ ਆਉਂਦਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੂੰ ਸ਼ੇਰ ਮੰਨ ਕੇ ਜਿਨੇ ਆਪਣੇ ਵੀ ਬੱਚੇ ਪਾਲਣੇ ਆ, ਤੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕਰਕੇ ਉਹਨਾਂ ਦੇ ਸ਼ਬਦ ਦੀ ਛਾਂ ਦੇ ਥੱਲੇ ਆਪਣੇ ਬੱਚੇ ਪੈਦਾ ਕੀਤੇ ਨੇ, ਪਾਲੇ ਨੇ, ਖੁਰਾਕ ਦਿੱਤੀ ਹੈ, ਵੱਡੇ ਕੀਤੇ ਨੇ। ਤੇ ਮੇਰੇ ਪਾਤਸ਼ਾਹ ਕਹਿੰਦੇ ਆ, ਜੰਗਲ ਵਿੱਚ ਜਿਹੜੇ ਹੋਰ ਗਿੱਦੜ ਬਘਿਆੜ ਠੂਹੇ ਸੱਪ ਨੇ ਨਾ, ਉਹ ਮੰਨ ਲਓ ਇਸ ਜਗਤ ਦੇ ਉੱਤੇ ਜਾਦੂ ਤਵੀਤ ਨੇ। ਜਾਦੂ ਹੋ ਗਏ, ਤਵੀਤ ਹੋ ਗਏ, ਛਾਇਆ ਹੋ ਗਈ, ਭੂਤ ਹੋ ਗਏ, ਪ੍ਰੇਤ ਹੋ ਗਏ। ਤੇ ਪਾਤਸ਼ਾਹ ਫਰਮਾਉਂਦੇ ਆ, ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਸ਼ਬਦ ਇੱਕ ਬੱਬਰ ਸ਼ੇਰ ਹੈ, ਜਿਸ ਦੇ ਬੱਚੇ ਇਸ ਸ਼ੇਰ ਦੀ ਸ਼ਰਨ ਵਿੱਚ ਪਲ ਰਹੇ ਹੋਣਗੇ। ਮੇਰੇ ਪਾਤਸ਼ਾਹ ਫਰਮਾਉਂਦੇ ਉਹਦੇ ਤੇ ਨਾ ਕੋਈ ਭੂਤ ਪ੍ਰੇਤ ਜਾਦੂ ਟੂਣਾ ਤੰਤਰ ਮੰਤਰ ਜੰਤਰ ਉਹਨਾਂ ਦੇ ਲਾਗੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਏ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੀ ਛਾਇਆ ਹੈ, ਅਗਰ ਅਸੀਂ ਉੱਥੇ ਗਏ ਤੇ ਮਾਰੇ ਜਾਵਾਂਗੇ। ਪਾਤਸ਼ਾਹ ਫਰਮਾਉਂਦੇ ਇਹ ਹੈ ਸ਼ਬਦ ਦੀ ਬਰਕਤ, ਇਹ ਹੈ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਮ ਦਾ ਪ੍ਰਤਾਪ। ਤੋ ਮਹਾਰਾਜ ਪਾਤਸ਼ਾਹ ਇਹ ਪ੍ਰਮਾਣ ਬਖਸ਼ਿਸ਼ ਕੀਤਾ ਕਿ ਜੈਸੇ ਪਾਲਣ ਸ਼ਰਨ ਸਿੰਘ। ਫਿਰ ਪਾਤਸ਼ਾਹ ਹੋਰ ਪ੍ਰਮਾਣ ਦਿੰਦੇ ਹੈ ਕਿ ਨਾਮ ਕਿਵੇਂ ਮਦਦ ਕਰਦਾ, ਬਖਸ਼ਿਸ਼ ਕਿਵੇਂ ਹੁੰਦੀ ਹੈ। ਦੇਖੋ ਸਤਿਗੁਰੂ ਨਾਲੇ ਸਾਨੂੰ ਫਾਇਦੇ ਬਖਸ਼ਦੇ ਨੇ, ਨਾਲੇ ਨਾਮ ਜਪਾਉਂਦੇ ਨੇ, ਨਾਲ ਨਾਲ ਉਤਸ਼ਾਹ ਦਿੰਦੇ ਨੇ ਕਿ ਇਹ ਪਿਆਰਿਆ ਤੂੰ ਨਾਮ ਜਪ, ਦੇਖੀ ਤੇਰੇ ਕਿੰਨੇ ਕਾਰਜ ਰਾਸ ਆਉਣਗੇ। ਹੁਣ ਪਾਤਸ਼ਾਹ ਹੋਰ ਪ੍ਰਮਾਣ ਦਿੰਦੇ, ਹਜ਼ੂਰ ਫਰਮਾਉਂਦੇ ਜੈਸੇ ਰਣ ਮਹਿ ਸਖਾ ਭਰਾਤ। ਪਾਤਸ਼ਾਹ ਕਹਿੰਦੇ ਲੜਾਈ ਹੋ ਪਈ ਹੋਵੇ, ਹੁਣ ਜਿਸ ਤਰ੍ਹਾਂ ਪਿੰਡਾਂ ਦੇ ਵਾਤਾਵਰਨ ਵਿੱਚੋਂ ਆਪਾਂ ਆਏ ਤੇ ਜਿਸ ਬੰਦੇ ਨੂੰ ਸਰੀਕਾਂ ਨੇ ਜਾਂ ਦੁਸ਼ਮਣਾਂ ਨੇ ਮਾਰਨਾ ਹੋਵੇ, ਉਹ ਸ਼ਾਮ ਨੂੰ ਤਕਾਲਾਂ ਨੂੰ ਰਸਤੇ ਦੇ ਵਿੱਚ ਖੜੇ ਰਹਿੰਦੇ ਆ ਬਰਸ਼ੀਆਂ ਲੈ ਕੇ, ਕੁਹਾੜੇ ਲੈ ਕੇ, ਕਿ ਸ਼ਾਮ ਨੂੰ ਉਹ ਦਿਨੇ ਦਾ ਗਿਆ ਹੋਇਆ ਅੱਜ ਰਾਤ ਨੂੰ ਉਹਨੇ ਆਉਣਾ ਹੈ, ਇੱਥੇ ਆਪਾਂ ਮਾਰ ਦੇਣਾ। ਹੁਣ ਕੋਈ ਵਿਅਕਤੀ ਆ ਰਿਹਾ ਸਾਈਕਲ ਤੇ, ਉਹਨੂੰ ਚਾਰ ਵਿਅਕਤੀਆਂ ਨੇ ਘੇਰ ਲਿਆ, ਉਹਨਾਂ ਦੇ ਨਾਲ ਹੁਣ ਜੂਝਣ ਲੱਗ ਗਿਆ, ਉਹਨਾਂ ਦੇ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹ ਚਾਰ ਨੇ, ਇਸ ਕਰਕੇ ਚੌਹਾਂ ਦੇ ਅੱਗੇ ਉਹਦੀ ਕੋਈ ਵਾਹ ਪੇਸ਼ ਨਹੀਂ ਜਾ ਰਹੀ। ਉਹਨੂੰ ਲੱਗ ਰਿਹਾ ਵੀ ਅੱਜ ਹੁਣ ਮੈਨੂੰ ਮਾਰ ਕੇ ਛੱਡਣਗੇ, ਅੱਜ ਜਿਹੜੇ ਇਹਨਾਂ ਨੇ ਸ਼ਸਤਰ ਹਥਿਆਰ ਫੜੇ ਨੇ ਮੇਰੇ ਜ਼ਰੂਰ ਮਾਰ ਦੇਣਗੇ। ਪਰ ਗੁਰੂ ਪਾਤਸ਼ਾਹ ਦੀ ਬਾਣੀ ਕਹਿ ਰਹੀ ਕਿ ਜਦੋਂ ਐਨ ਮੌਕਾ ਉਹਨੂੰ ਹੁਣ ਪ੍ਰਤੀਤ ਹੁੰਦਾ ਕਿ ਅੱਜ ਮਾਰਿਆ ਜਾਵਾਂਗਾ, ਤੇ ਸਬੱਬ ਨਾਲ ਉਹਦਾ ਮਾਂ ਜਾਇਆ, ਦੁੱਧ ਦੇ ਰਿਸ਼ਤੇ ਵਾਲਾ ਮਾਂ ਜਾਇਆ, ਸਕਾ ਭਰਾ ਉਹ ਵੀ ਕੰਮ ਗਿਆ ਹੁੰਦਾ, ਉਹ ਵੀ ਅਚਾਨਕ ਉਸ ਮੌਕੇ ਤੇ ਸਾਈਕਲ ਤੇ ਆ ਜਾਂਦਾ। ਉਹ ਦੇਖਦਾ ਕਿ ਮੇਰੇ ਸਕੇ ਭਰਾ ਨੂੰ ਵੈਰੀਆਂ ਨੇ ਘੇਰਿਆ, ਉਹ ਵੀ ਸਾਈਕਲ ਪਰੇ ਸੁੱਟਦਾ, ਤੇ ਨਾਲ ਹੀ ਉਹਨਾਂ ਦੇ ਜੂਝਣ ਲੱਗ ਜਾਂਦਾ, ਉਹ ਦੋ ਹੋ ਜਾਂਦੇ ਆ, ਤੇ ਫਿਰ ਚੌਹਾਂ ਦਾ ਸੌਖਾ ਹੀ ਟਾਕਰਾ ਕਰ ਲੈਂਦੇ ਤੇ ਉਹਨਾਂ ਦੇ ਕੋਲੋਂ ਬਚ ਕੇ ਨਿਕਲ ਜਾਂਦੇ ਆ। ਦੇਖੋ ਦੇਖਣ ਨੂੰ ਇਹ ਨਿੱਕੀਆਂ ਨਿੱਕੀਆਂ ਕਹਾਣੀਆਂ ਲੱਗਦੀਆਂ, ਪਰ ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹ ਪ੍ਰਮਾਣ ਦਿੱਤੇ ਹੋਏ ਹੈ। ਮਹਾਰਾਜ ਕਹਿੰਦੇ ਆ, ਤੂੰ ਨਾਮ ਜਪ ਜੈਸੇ ਰਣ ਮਹਿ ਸਕਾ ਸਖਾ ਭਰਾਤ, ਜਿਸ ਤਰ੍ਹਾਂ ਲੜਾਈ ਹੁੰਦੀ ਵੇਲੇ ਸਕਾ ਭਰਾ ਆਣ ਪਹੁੰਚੇ ਤੇ ਹੌਸਲੇ ਬੁਲੰਦ ਹੋ ਜਾਂਦੇ ਐ, ਨੁਕਸਾਨ ਹੋਣ ਤੋਂ ਬਚ ਜਾਈਦਾ ਹੈ। ਪਾਤਸ਼ਾਹ ਕਹਿੰਦੇ ਜਪਿਆ ਹੋਏਗਾ ਨਾਮ, ਪਾਤਸ਼ਾਹ ਕਹਿੰਦੇ ਪੜ੍ਹੇ ਹੋਣਗੇ ਸੁਖਮਨੀ ਸਾਹਿਬ ਦੇ ਕਈ ਪਾਠ, ਤੇ ਤੈਨੂੰ ਕਿਉਂ ਕੋਈ ਪੁੱਛਦਾ ਫਿਰੇ ਵੀ ਉਹ ਪੜ੍ਹੇ ਹੀ ਤੇ ਫਿਰ ਕੀ ਫਾਇਦਾ ਮਿਲਿਆ। ਪਾਤਸ਼ਾਹ ਕਹਿੰਦੇ ਉਹ ਤਾਂ ਬੈਲੈਂਸ ਤੇਰਾ ਪਿਆ ਹੋਇਆ ਗੁਰੂ ਦੇ ਖਜ਼ਾਨੇ ਦੇ ਵਿੱਚ, ਉਹ ਤਾਂ ਜਦੋਂ ਲੋੜ ਪਈ ਉਹ ਵਰਤਿਆ ਜਾਣਾ, ਉਹ ਸਹਾਇਤਾ ਆਵੇਗੀ ਪਿੱਛੋਂ, ਅਚਨਚੇਤ ਆਏਗੀ। ਪਾਤਸ਼ਾਹ ਕਹਿੰਦੇ ਜਦੋਂ ਐਸਾ ਕੋਈ ਸੰਕਟਮਈ ਸਮਾਂ ਤੇਰੇ ਤੇ ਬਣਿਆ ਤੇ ਜੋ ਤੂੰ ਜਾਪ ਕੀਤਾ ਹੋਏਗਾ, ਬਾਣੀ ਪੜੀ ਹੋਏਗੀ, ਸਿਮਰਨ ਕੀਤਾ ਹੋਏਗਾ, ਉਹ ਇਉਂ ਆ ਕੇ ਤੇਰੀ ਅਚਾਨਕ ਮਦਦ ਕਰੇਗਾ ਜਿਸ ਤਰ੍ਹਾਂ ਲੜਾਈ ਦੇ ਵਿੱਚ ਸਕਾ ਭਰਾ ਆ ਜਾਏ। ਫਿਰ ਪਾਤਸ਼ਾਹ ਫਰਮਾਉਂਦੇ ਜੈਸੇ ਰਣ ਮਹਿ ਸਖਾ ਭਰਾਤ, ਜੈਸੇ ਭੁੱਖੇ ਭੋਜਨ ਮਾਤ, ਜਿਸ ਤਰ੍ਹਾਂ ਭੁੱਖਾ ਬੱਚਾ ਜਦੋਂ ਰੋਂਦਾ ਹੈ ਤੇ ਉਸਨੂੰ ਖਿਲਾਉਣੇ ਦਈਏ ਤੇ ਉਸ ਵਕਤ ਖਿਲਾਉਣੇ ਚੁੱਕ ਕੇ ਪਰੇ ਮਾਰਦਾ, ਉਸ ਵਕਤ ਉਹਨੂੰ ਸਿਰਫ ਖੁਰਾਕ ਨਾਲ ਮਕਸਦ ਹੁੰਦਾ, ਤੋ ਫਿਰ ਜੇ ਖੁਰਾਕ ਦੇ ਦਿੱਤੀ ਜਾਏ ਉਹ ਇੰਨਾ ਝੂਮਦਾ, ਇੰਨਾ ਖੁਸ਼ ਹੁੰਦਾ। ਪਾਤਸ਼ਾਹ ਫਰਮਾਉਂਦੇ ਇਵੇਂ ਹੀ ਗੁਰੂ ਮਹਾਰਾਜ ਪਾਤਸ਼ਾਹ ਹੀ ਤੇਰੀ ਜੋ ਭੁੱਖ ਦੀ ਜੋ ਬਿਮਾਰੀ ਹੈ ਉਹ ਮਹਾਰਾਜ ਪਾਤਸ਼ਾਹੀ ਤੇਰਾ ਕੰਗਾਲਪੁਣਾ ਕੱਢ ਸਕਦੇ ਨੇ। ਜਿਸ ਤਰ੍ਹਾਂ ਭੁੱਖੇ ਬੱਚੇ ਦੇ ਮੁੱਖ ਵਿੱਚ ਖੁਰਾਕ ਮਿਲ ਜਾਏ ਤੇ ਉਹ ਪ੍ਰਸੰਨ ਹੋ ਜਾਂਦਾ, ਜੈਸੇ ਭੁੱਖੇ ਭੋਜਨ ਮਾਤ, ਜੈਸੇ ਕਿਰਖੇ ਬਰਸ ਮੇਘ, ਜੈਸੇ ਪਾਲਣ ਸਰਨ ਸਿੰਘ। ਇੱਕ ਮਹਾਰਾਜ ਨੇ ਹੋਰ ਪ੍ਰਮਾਣ ਦਿੱਤਾ, ਪਾਤਸ਼ਾਹ ਕਹਿੰਦੇ ਗਰੜ ਮੁੱਖ ਨਹੀਂ ਸਰਪਤ ਰਾਸ। ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ ਕਿ ਜਿਹੜਾ ਗਰੜ ਪੰਛੀ ਹੈ ਉਹ ਚੁੰਝ ਮਾਰ ਕੇ ਸੱਪ ਨੂੰ ਮਾਰ ਦਿੰਦਾ ਹੈ, ਤੋ ਸੱਪ ਦਾ ਬਹੁਤ ਬਹੁਤ ਜ਼ਿਆਦਾ ਭੈ ਹੁੰਦਾ, ਡਰ ਹੁੰਦਾ। ਹੁਣ ਪਾਤਸ਼ਾਹ ਫਰਮਾਉਂਦੇ ਮੰਨ ਲਓ ਕਿ ਸੱਪ ਦਾ ਡਰ ਹੋਵੇ ਤੇ ਗਰੜ ਪੰਛੀ ਮਦਦ ਕਰਨ ਲੱਗ ਜਾਏ ਤੇ ਗਰੜ ਨੂੰ ਵੇਖ ਕੇ ਹੀ ਸੱਪ ਜਿਹੜਾ ਉਹ ਧਰਤੀ ਵਿੱਚ ਘਾਹ ਦੇ ਵਿੱਚ ਲੁਕ ਜਾਂਦਾ ਹੈ। ਹੁਣ ਪਾਤਸ਼ਾਹ ਕਹਿੰਦੇ ਆ ਗਰੜ ਮੁੱਖ ਨਹੀਂ ਸਰਪਤ ਰਾਸ, ਗਰੜ ਪੰਛੀ ਦਾ ਜਿੱਥੇ ਮੁੱਖ ਹੋਵੇਗਾ, ਜਿੱਥੇ ਉਹਦੀ ਚੁੰਝ ਦਿਸ ਰਹੀ ਹੋਵੇਗੀ, ਉੱਥੇ ਸੱਪ ਦਾ ਕੋਈ ਡਰ ਨਹੀਂ। ਗਟਾਰਾਂ ਤੇ ਚਿੜੀਆਂ ਨੂੰ ਕਿ ਸਾਡੇ ਆਂਡੇ ਪੀ ਜਾਏਗਾ ਆ ਕੇ ਸੱਪ, ਉੱਥੇ ਗਰੜ ਪੰਛੀ ਦਾ ਵੀ ਆਲਣਾ ਲੱਗੇ, ਇਸ ਵਾਸਤੇ ਉੱਥੇ ਸੱਪ ਨਹੀਂ ਆ ਸਕਦਾ। ਹੁਣ ਪਾਤਸ਼ਾਹ ਫਰਮਾਉਂਦੇ ਨੇ ਇਹ ਨਾਮ ਦੀ ਬਰਕਤ ਹੈ, ਨਾਮ ਦਾ ਪ੍ਰਤਾਪ ਹੈ, ਨਾਮ ਦੇ ਲਾਗੇ ਕੋਈ ਉਹ ਚੀਜ਼ ਨਹੀਂ ਆ ਸਕਦੀ ਜਿਹੜੀ ਸਾਡੇ ਬੱਚਿਆਂ ਦਾ ਨੁਕਸਾਨ ਕਰੇਗੀ। ਅਸੀਂ ਤਾਂ ਇੱਕ ਘੁੱਗੀਆਂ ਗਿਟਾਰਾਂ ਦੀ ਤਰ੍ਹਾਂ ਆਮ ਭੋਲੇ ਭਾਲੇ ਜੀਵ ਹਾਂ, ਅਸੀਂ ਇਹਨਾਂ ਆਫਤਾਂ ਦਾ ਟਾਕਰਾ ਨਹੀਂ ਕਰ ਸਕਦੇ ਜਿਹੜੀਆਂ ਆਫਤਾਂ ਸਾਡਾ ਨੁਕਸਾਨ ਕਰਦੀਆਂ ਨੇ, ਸਾਡੇ ਬੱਚਿਆਂ ਦਾ ਨੁਕਸਾਨ ਕਰਦੀਆਂ ਨੇ। ਉਹ ਨੁਕਸਾਨਦਾਇਕ ਆਫਤਾਂ ਨੂੰ ਗੁਰੂ ਮਹਾਰਾਜ ਪਾਤਸ਼ਾਹ ਦਾ ਸ਼ਬਦ ਹੀ ਜਿਹੜਾ ਹੈ ਉਹ ਖਤਮ ਕਰ ਸਕਦਾ, ਉਹਨਾਂ ਨੂੰ ਉਹੀ ਰੋਕ ਸਕਦਾ। ਪਾਤਸ਼ਾਹ ਕਹਿੰਦੇ ਗਰਨ ਮੁੱਖ ਨਹੀਂ ਸਰਪਤ ਰਾਸ, ਫਿਰ ਹੋਰ ਪ੍ਰਮਾਣ ਦਿੰਦੇ ਸੂਆ ਪਿੰਜਰ ਨਹੀਂ ਖਾਏ ਬਿਲਾਸ। ਇਹਦਾ ਅਰਥ ਹੈ ਪਾਲਤੂ, ਸੂਏ ਦਾ ਅਰਥ ਹੁੰਦਾ ਤੋਤਾ, ਪਾਲਤੂ ਪੰਛੀ ਬੱਚਿਆਂ ਨੇ ਰੱਖਿਆ, ਕਦੇ ਹੱਥ ਤੇ ਬਿਠਾ ਲੈਂਦੇ ਆ, ਕਦੇ ਉਹਨੂੰ ਗੰਗਾ ਰਾਮ ਕਹਿੰਦੇ, ਕਦੇ ਚੂਰੀ ਪਾਉਂਦੇ ਆ। ਇੱਕ ਜੰਗਲੀ ਬਿੱਲੀ ਹੈ, ਉਹ ਦੇਖ ਗਈ ਹੈ ਦਿਨੇ ਤੇ ਸੋਚਦੀ ਪਿਆ ਜਿਹੜਾ ਪੰਛੀ ਹੈ ਨਾ ਇਹਨਾਂ ਨੇ ਰੱਖਿਆ, ਇਹ ਉੱਡਦਾ ਨਹੀਂ ਹੈ, ਏਦਾਂ ਹੀ ਤੁਰਿਆ ਫਿਰਦਾ, ਅੱਜ ਰਾਤ ਨੂੰ ਆਵਾਂਗੀ ਇਹਨੂੰ ਪਕੜ ਕੇ, ਅੱਜ ਦਾ ਭੋਜਨ ਇਹਨੂੰ ਹੀ ਖਾ ਕੇ ਆਪਣਾ ਪੂਰਾ ਕਰਾਂਗੀ, ਅੱਜ ਨੂੰ ਰਾਤ ਇਹਨੂੰ ਖਾਵਾਂਗੀ। ਇਹ ਕਿਉਂਕਿ ਥੱਲੇ ਹੀ ਤੁਰਿਆ ਫਿਰਦਾ, ਇਹ ਤਾਂ ਪੰਛੀ ਤਾਂ ਆਕਾਸ਼ ਵਿੱਚ ਉਡਾਰੀਆਂ ਲਾਉਂਦੇ ਹੁੰਦੇ, ਇਹ ਬੱਚਿਆਂ ਦੇ ਹੱਥ ਤੇ ਬੈਠਾ, ਇਹਦਾ ਮਤਲਬ ਕਮਜ਼ੋਰ ਹੈ, ਇਹਦਾ ਮਤਲਬ ਇਹ ਉੱਡ ਨਹੀਂ ਸਕਦਾ। ਹੁਣ ਰਾਤ ਵੇਲੇ ਨੂੰ ਕੀ ਹੁੰਦਾ ਹੈ, ਬਿੱਲੀ ਤਾਂ ਦਿਨੇ ਸੋਚਦੀ ਰਹਿੰਦੀ ਕਿ ਰਾਤ ਨੂੰ ਜਾ ਕੇ ਫਲਾਣੇ ਘਰ ਵਿੱਚ ਪੰਛੀ ਦੇਖਿਆ, ਇੱਕ ਪੈਰਟ ਹੈ ਤੋਤਾ, ਉਹਨੂੰ ਮੈਂ ਖਾਣਾ ਹੈ, ਤੇ ਉਧਰ ਉਹ ਬੱਚਿਆਂ ਨੇ ਜਿਨ੍ਹਾਂ ਨੇ ਪਾਲਿਆ ਉਹ ਕੀ ਕਰਦੇ ਹੈ, ਸੌਣ ਤੋਂ ਪਹਿਲਾਂ ਆਪਣੇ ਸੀਖਾਂ ਦੇ ਪਿੰਜਰੇ ਦੇ ਵਿੱਚ ਉਹਨੂੰ ਬੈਠਾ ਕੇ ਉਹਦਾ ਚੋਗਾ ਪਾਣੀ ਕੋਲ ਰੱਖ ਕੇ ਉਹਦੀ ਕੁੰਡੀ ਲਾ ਦਿੰਦੇ ਹੈ ਔਰ ਆਪ ਸੌਂ ਜਾਂਦੇ। ਉਹ ਬਿੱਲੀ, ਜੰਗਲੀ ਬਿੱਲੀ ਆਉਂਦੀ ਹੈ ਪਈ ਅੱਜ ਉਹਨੂੰ ਮਾਰਨਾ ਜਾ ਕੇ ਜਾਂ ਦੇਖਦੀ ਤੇ ਉਹਦੇ ਆਲੇ ਦੁਆਲੇ ਬੜੀਆਂ ਬੜੀਆਂ ਸੀਖਾਂ ਦਾ ਪਿੰਜਰਾ ਹੁੰਦਾ ਹੈ, ਉਹ ਵੇਖ ਕੇ ਸ਼ਰਮਿੰਦੀ ਹੋ ਕੇ ਚਲੀ ਜਾਂਦੀ ਭਈ ਪਿੰਜਰੇ ਚ ਮੇਰਾ ਕੀ ਜ਼ੋਰ ਚੱਲ ਸਕਦਾ ਹੈ। ਗੁਰੂ ਸਾਹਿਬ ਨੇ ਇਹ ਪ੍ਰਮਾਣ ਦਿੱਤਾ ਹੈ ਪਾਤਸ਼ਾਹ ਨੇ ਕਿ ਸੂਆ ਪਿੰਜਰ ਨਹੀਂ ਖਾਏ ਬਿਲਾਸ, ਪੰਛੀ ਪਿੰਜਰੇ ਦੇ ਵਿੱਚ ਹੋਵੇ ਉਹਨੂੰ ਬਿੱਲੀ ਨਹੀਂ ਖਾ ਸਕਦੀ। ਪਾਤਸ਼ਾਹ ਕਹਿੰਦੇ ਗੁਰੂ ਕਿਆ ਸਿੱਖਾ, ਗੁਰੂ ਕੀ ਬਾਣੀ ਵੀ ਤੇਰੇ ਦੁਆਲੇ ਦੁਆਲੇ ਇੱਕ ਲੋਹੇ ਦਾ ਪਿੰਜਰਾ ਹੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਸੋਹਿਲਾ ਸਾਹਿਬ ਦੀ ਬਾਣੀ ਦੇ ਬਾਰੇ ਇਹੀ ਪ੍ਰਸੰਗ ਆਉਂਦੇ ਹੈ। ਇੱਕ ਸੁਦਾਗਰ ਨੇ ਬੇਨਤੀ ਕਰਤੀ, ਮਹਾਰਾਜ ਦੂਰ ਦੁਰਾਡੇ ਰਾਤ ਬਰਾਤੇ ਕਈ ਥਾਈ ਬੇਵਾਕਬ ਜਗ੍ਹਾ ਦੇ ਉੱਤੇ ਰਾਤ ਨੂੰ ਰਹਿਣਾ ਪੈਂਦਾ ਹੈ, ਕਿੱਲੇ ਗੱਡ ਕੇ ਘੋੜੇ ਬੰਨ ਲੈਂਦਾ ਆ, ਰਾਤ ਨੂੰ ਘੜੀ ਸੌਣਾ ਵੀ ਹੁੰਦਾ ਹੈ, ਇੱਕ ਦੋ ਘੋੜਾ ਖੋਲ ਕੇ ਲੈ ਜਾਂਦੇ ਚੋਰ, ਨੁਕਸਾਨ ਹੋ ਜਾਂਦਾ ਉਹਨਾਂ ਕੀ ਮੁਨਾਫਾ ਹੋਣਾ ਹੁੰਦਾ। ਧੰਨ ਗੁਰੂ ਪਾਤਸ਼ਾਹ ਨੇ ਫਰਮਾਇਆ, ਸੋਹਿਲਾ ਸਾਹਿਬ ਰਾਤ ਨੂੰ ਸੌਇਆ ਕਰਕੇ ਅੰਤਰ ਧਿਆਨ ਹੋ ਕੇ ਬੜੇ ਪ੍ਰੇਮ ਨਾਲ ਸ਼ਬਦ ਵਿੱਚ ਸੁਰਤੀ ਲਗਾ ਕੇ ਸੋਹਿਲਾ ਸਾਹਿਬ ਪੜਿਆ ਕਰ, ਤੇਰੇ ਦੁਆਲੇ ਦੁਆਲੇ ਤੇ ਤੇਰੀ ਪ੍ਰੋਪਰਟੀ ਦੇ ਦੁਆਲੇ ਦੁਆਲੇ ਇੱਕ ਲੋਹੇ ਦੀ ਮਨਲਾ ਕੰਧ ਹੋ ਜਾਇਆ ਕਰੇਗੀ, ਕਿਸੇ ਨੂੰ ਨਹੀਂ ਦਿਸਿਆ ਕਰੇਗੀ, ਤੇ ਫਿਰ ਤੂੰ ਨਿਸ਼ਚਿੰਤ ਹੋ ਕੇ ਸੌ ਜਾਇਆ ਕਰ। ਫਿਰ ਸਿੱਖ ਨੇ ਬਚਨ ਭਰੋਸੇ ਨਾਲ ਮੰਨ ਲਿਆ। ਫਿਰ ਪਰ ਸਵਾਲ ਪੁੱਛ ਲਿਆ ਕਿ ਕਹਿੰਦਾ ਮਹਾਰਾਜ, ਫਿਰ ਜਿਹੜਾ ਤੁਹਾਡੀ ਕਿਰਪਾ ਨਾਲੇ ਲੋਹੇ ਦਾ ਆਲੇ ਦੁਆਲੇ ਪਿੰਜਰਾ ਬਣ ਜਾਣਾ ਹੈ, ਫਿਰ ਇਹਨੂੰ ਖੋਲਣਾ ਵੀ ਚਾਹੀਦਾ ਸਵੇਰੇ ਜਦੋਂ ਮੈਂ ਚੱਲਣਾ ਹੁੰਦਾ? ਮਹਾਰਾਜ ਪਾਤਸ਼ਾਹ ਕਹਿੰਦੇ, ਸਵੇਰੇ ਜਪਜੀ ਸਾਹਿਬ ਪੜਿਆ ਕਰ, ਸਵੇਰੇ ਉੱਠ ਕੇ ਜਪਜੀ ਸਾਹਿਬ ਪੜਿਆ ਕਰ। ਉਹ ਜਿਹੜਾ ਪਿੰਜਰਾ ਰਾਤ ਦਾ ਸੋਹਿਲਾ ਸਾਹਿਬ ਦੀ ਮਿਹਰ ਦੇ ਨਾਲ ਬਣਿਆ ਹੋਇਆ ਕਰੇਗਾ, ਜਪਜੀ ਸਾਹਿਬ ਦੇ ਨਾਲ ਉਹ ਖੁੱਲ ਜਾਇਆ ਕਰੇਗਾ, ਫਿਰ ਤੂੰ ਆਪਣਾ ਦਿਨੇ ਕਾਰੋਬਾਰ ਕਰਦਾ ਰਾਤ ਨੂੰ ਭਾਵੇਂ ਕਿਤੇ ਮਸਾਣਾ ਚ ਵੀ ਨਾ ਜਾ ਕੇ ਉਜਾੜਾਂ ਚ ਵੀ ਨਾ ਜਾ ਕੇ ਸੌਣਾ ਪਏ, ਤੂੰ ਸੋਹਿਲਾ ਸਾਹਿਬ ਪੜ ਕੇ ਸੋਇਆ ਕਰ, ਤੇਰਾ ਮਾਲ ਧਨ ਲੁੱਟਿਆ ਨਹੀਂ ਜਾਇਆ ਕਰੇਗਾ। ਗੁਰੂ ਪਾਤਸ਼ਾਹ ਫਰਮਾਉਂਦੇ ਹੈ, ਇਹ ਜਿਹੜੇ ਇਨਸਾਨ ਦੇ ਅੰਦਰ ਸ਼ੁਭ ਗੁਣ ਨੇ, ਇਹਨਾਂ ਨੂੰ ਚੋਰ ਆ ਕੇ ਲੁੱਟ ਲੈਂਦੇ ਹੈ। ਲੋਭ ਰੂਪੀ ਚੋਰ, ਕ੍ਰੋਧ ਰੂਪੀ ਚੋਰ, ਹੰਕਾਰ ਰੂਪੀ ਚੋਰ, ਮੋਹ ਰੂਪੀ ਚੋਰ, ਵਿਕਾਰਾਂ ਰੂਪੀ ਚੋਰ, ਇਹ ਲੁੱਟ ਲੈਂਦੇ ਨੇ। ਹੁਣ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦਾ ਸੱਚਮੁੱਚ ਇਹ ਪਿੰਜਰਾ ਹੈ, ਜਿਹੜਾ ਨਿਤਨੇਮ ਕਰਦਾ ਰਹਿੰਦਾ ਹੈ, ਉਹਦੇ ਤੇ ਹਮਲਾ ਤੇ ਉਹਦੇ ਤੇ ਵੀ ਹੁੰਦਾ, ਕਿਉਂਕਿ ਆਖਰ ਪਿੰਜਰਾ ਤਾਂ ਉਹਨੂੰ ਹੀ ਬਣਾਉਣ ਦੀ ਲੋੜ ਪੈਂਦੀ ਨਾ ਜਿਹਦੇ ਤੇ ਹਮਲਾ ਹੁੰਦਾ ਹੈ। ਹਮਲਾ ਤੇ ਉਹਦੇ ਤੇ ਵੀ ਹੁੰਦਾ, ਵਿਕਾਰਾਂ ਦਾ ਹਮਲਾ ਵੀ ਹੁੰਦਾ, ਕ੍ਰੋਧ ਦਾ ਹਮਲਾ ਵੀ ਹੁੰਦਾ, ਲੋਭ ਦਾ ਹਮਲਾ ਵੀ ਹੁੰਦਾ, ਸਭ ਕੁਛ ਹੁੰਦਾ। ਆ ਸਾਡੇ ਨਾਲ ਕਈ ਵਾਰੀ ਕਈ ਬਚਨ ਚਲਾ ਲੈਂਦੇ ਹੈ, ਭਾਈ ਆਖਰ ਤਰੀਕੇ ਜਿਹਦੇ ਨਾਲ ਸਾਨੂੰ ਥੋੜਾ ਜਿਹੜਾ ਹੈ ਨਾ ਹਰਟ ਕਰਨ ਦੀ ਕੋਸ਼ਿਸ਼ ਕਰਨਗੇ, ਭਾਈ ਜਿਹੜੇ ਭਾਈ ਜੀ ਤੁਸੀਂ, ਤੁਹਾਡਾ ਵੀ ਖਿਆਲ ਥੋੜਾ ਥੋੜਾ ਮਾਇਆ ਚ ਜਿਹੜਾ ਉਹ। ਮੈਂ ਕਿਹਾ ਭਾਈ ਦੇਖੋ, ਬੜਾ ਬੈਲੈਂਸ ਗੁਰੂ ਪਾਤਸ਼ਾਹ ਨੇ ਬਰਾਬਰ ਬਣਾ ਕੇ ਰੱਖਿਆ ਨਾ। ਕਿਹਾ ਮੈਂ ਕਿਹਾ ਅਸੀਂ 100% ਲਾਲਚੀ ਹੈ ਤੇ ਨਾ ਅਸੀਂ 100% ਤਿਆਗੀ ਹੈ। ਫਿਰ ਉਹ ਖੁਲਾਸਾ ਕਰਕੇ ਦੱਸੀਦਾ ਵੀ ਜੇ ਤਾਂ 100% ਤਿਆਗੀ ਬਣ ਜਾਈਏ, ਫਿਰ ਤਾਂ ਅਸੀਂ ਪਾਸਪੋਰਟ ਹੀ ਨਹੀਂ ਅਪਲਾਈ ਕਰਨਾ, ਫਿਰ ਤਾਂ ਅਸੀਂ ਪੇਪਰ ਲੈ ਕੇ ਤੇ ਜਾ ਕੇ ਅੰਬੈਸੀ ਚ ਸਬਮਿਟ ਹੀ ਨਹੀਂ ਕਰਵਾਉਣੇ। ਉੱਥੋਂ ਫੋਨ ਆਇਆ ਤੇ ਅਸੀਂ ਉਹਨਾਂ ਦਾ ਸੁਣਨਾ ਹੀ ਨਹੀਂ, ਫੋਨ ਸਾਨੂੰ ਲੋੜ ਹੀ ਨਹੀਂ ਜਾਣ ਦੀ। ਫਿਰ ਤਾਂ ਜੇ 100% ਤਿਆਗੀ ਹੋ ਗਏ, ਫਿਰ ਤਾਂ ਇੱਥੇ ਆਉਣਾ ਹੀ ਨਹੀਂ, ਤੇ ਜਦੋਂ ਆਉਣਾ ਹੀ ਨਹੀਂ ਇੱਥੇ, ਫਿਰ ਵੱਖ ਵੱਖ ਪ੍ਰਚਾਰਕ ਕੀਰਤਨੀਏ ਰਾਗੀ ਢਾਡੀ ਨਾ ਆਉਣ ਤੇ ਦੀਵਾਨਾਂ ਦੀਆਂ ਇਹ ਫਿਰ ਰੌਣਕਾਂ ਜਿਹੜੀਆਂ ਕਿਵੇਂ ਬਣਨ? ਜਿਹੜੇ ਇੱਥੇ ਵੀਰ ਭੈਣਾਂ ਕੰਮ ਕਰਦੇ ਨੇ ਉਹ ਆਪਣੀਆਂ ਜੌਬਾਂ ਤੇ ਜਾਂਦੇ, ਸਵੇਰੇ ਸ਼ਾਮ ਇੰਨਾ ਹੀ ਬੜਾ ਆ ਕੇ ਰੌਣਕ ਨੂੰ ਵਧਾਉਂਦੇ ਨੇ। ਤੇ ਦੂਸਰਾ ਪੱਖ ਉਹਨਾਂ ਨੂੰ ਇਹ ਦੱਸੀਦਾ ਕਿ ਦੇਖੋ 100% ਅਸੀਂ ਫਿਰ ਤਿਆਗੀ ਵੀ ਨਹੀਂ ਤੇ 100% ਲਾਲਚੀ ਵੀ ਨਹੀਂ। ਉਹ ਕਿਵੇਂ? ਭਾਈ ਅਸੀਂ ਆਪਣੇ ਨਿਯਮ ਮੁਤਾਬਕ ਵਿਜ਼ਟਰ ਵੀਜ਼ੇ ਤੇ ਆਉਂਦੇ ਹਾਂ, ਉਹਦੇ ਟਾਈਮ ਦੇ ਅੰਡਰ ਅੰਡਰ ਰਹਿ ਕੇ ਵਾਪਸ ਮੁੜ ਜਾਂਦੇ ਹਾਂ, ਨਹੀਂ ਤਾਂ 100 ਪਾਪੜ ਵੇਲ ਕੇ ਇਨਸਾਨ ਵਿਦੇਸ਼ ਵਿੱਚ ਜਾਂਦਾ, ਉੱਥੇ ਬੈਠ ਜਾਂਦਾ, ਫਿਰ ਆਪਣਾ ਗੁਣ ਵੀ ਗਵਾ ਲੈਂਦਾ, ਬਾਅਦ ਵਿੱਚ ਕੋਈ ਜੌਬ ਕਰਨੀ ਪੈਂਦੀ ਜਾਂ ਡਰਾਈਵਿੰਗ ਕਰਨੀ ਪੈਂਦੀ। ਔਰ ਅਸੀਂ ਆਪਣੇ ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ 100 ਫੀਲਡ ਮਿਲਿਆ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਇਹਦਾ ਮਤਲਬ ਨਾ 100% ਲਾਲਚੀ ਆ, ਨਾ ਹੀ 100% ਤਿਆਗੀ ਹੈ। ਮਹਾਰਾਜ ਨੇ ਬੈਲੈਂਸ ਬਰਾਬਰ ਬਣਾਇਆ। ਤੋ ਇਹ ਮੇਰੇ ਦੱਸਣ ਤੋਂ ਇਹ ਭਾਵ ਹੈ ਭਾਈ ਇਹ ਜੋ ਅੰਤਰੀਵ ਲੁਟੇਰੇ ਨੇ ਹਮਲਾ, ਇਹ ਗੁਰੂ ਕੇ ਸਿੱਖ ਤੇ ਵੀ ਕਰਦੇ ਨੇ, ਹਮਲਾ ਗੁਰੂ ਕੇ ਸਿੱਖ ਤੇ ਵੀ ਕਰਦੇ ਨੇ, ਉਹਦੇ ਸ਼ੁਭ ਗੁਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹੈ। ਉਸ ਦੇ ਬਣੇ ਹੋਏ ਜੋ ਉਸ ਲੰਬਿਆਂ ਸਾਲਾਂ ਤੇ ਮਹੀਨਿਆਂ ਦੇ ਨਾਲ ਉਸਦਾ ਬਹੁਤ ਜੋ ਉੱਚਾ ਆਚਰਣ ਬਣਿਆ ਹੁੰਦਾ ਹੈ ਉਹਨੂੰ ਲੁੱਟਣ ਦੀ ਕੋਸ਼ਿਸ਼ ਹੋ ਜਾਂਦੀ ਹੈ ਇਹਨਾਂ ਵਿਕਾਰਾਂ ਰੂਪੀ ਦੁਸ਼ਮਣਾਂ ਦੇ ਰਾਹੀਂ। ਪਰ ਜੇ ਨਿਤਨੇਮ ਕਰਦੇ ਰਹੀਏ, ਗੁਰੂ ਸਾਹਿਬ ਜੀ ਦੇ ਚਰਨੀ ਲੱਗੇ ਰਹੀਏ, ਤੇ ਮਹਾਰਾਜ ਨੇ ਜੋ ਬਚਨ ਕੀਤਾ ਕਿ ਨਾਮ ਦਾ ਪਿੰਜਰਾ ਬਣਿਆ ਰਹਿੰਦਾ ਹੈ, ਫਿਰ ਉਹ ਹਮਲਾ ਜਿਹੜਾ ਹੈ ਉਹਨਾਂ ਦਾ ਕਾਮਯਾਬ ਨਹੀਂ ਹੁੰਦਾ, ਤੇ ਸ਼ੁਭ ਗੁਣਾਂ ਦੀ ਪੂੰਜੀ ਜੋ ਹੈ ਉਹ ਬਣੀ ਬਣਾਈ ਸੰਭਾਲੀ ਰਹਿ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਫਰਮਾਉਂਦੇ ਕਿ ਗੁਰੂ ਦਾ ਨਾਮ, ਗੁਰੂ ਦਾ ਸ਼ਬਦ ਇਹ ਨਹੀਂ ਹਿਰਦੇ ਚੋਂ ਵਿਸਾਰਨਾ, ਇਹਦੀ ਅਰਾਧਨਾ ਵੱਧ ਤੋਂ ਵੱਧ ਕਰਨੀ ਹੈ। ਸੂਆ ਪਿੰਜਰ ਨਹੀਂ ਖਾਏ ਬਿਲਾਸ, ਜਿਸ ਤਰ੍ਹਾਂ ਪਿੰਜਰੇ ਵਿੱਚ ਪਿਆ ਹੋਇਆ ਪੰਛੀ ਤੋਤਾ ਹੈ ਉਹਨੂੰ ਬਿੱਲੀ, ਜੰਗਲੀ ਬਿੱਲੀ ਆ ਕੇ ਜਾਂ ਘਰ ਦੀ ਬਿੱਲੀ ਨਹੀਂ ਖਾ ਸਕਦੀ, ਇਵੇਂ ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਇਹ ਨਾਮ ਦੇ ਪਿੰਜਰੇ ਵਿੱਚ ਜੀਵਨ ਬਤੀਤ ਕਰਨ ਵਾਲੇ ਦਾ ਨੁਕਸਾਨ ਨਹੀਂ ਹੋ ਸਕਦਾ। ਫਿਰ ਪਾਤਸ਼ਾਹ ਨੇ ਇੱਕ ਦੋ ਪ੍ਰਮਾਣ ਇਹਦੇ ਵਿੱਚ ਹੋਰ ਵੀ ਦਿੱਤੇ ਉਸ ਸ਼ਬਦ ਵਿੱਚ, ਜੈਸੇ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ, ਬਹੁਤ ਉਪਮਾ। ਧੰਨ ਗੁਰੂ ਅਰਜਨ ਸਾਹਿਬ ਦਾ ਇਹ ਸ਼ਬਦ ਹੈ ਮਹਾਰਾਜ, ਇੰਨੇ ਪ੍ਰਮਾਣ ਦੇ ਕੇ ਸ਼ਬਦ ਦੀ ਉਪਮਾ ਦੱਸ ਕੇ, ਸ਼ਬਦ ਦਾ ਪ੍ਰਤਾਪ ਦੱਸ ਕੇ। ਮਹਾਰਾਜ ਕਹਿੰਦੇ ਆ ਬਹੁਤ ਉਪਮਾ ਥੋਰ ਕਹੀ, ਮਹਾਰਾਜ ਕਹਿੰਦੇ ਮੈਂ ਤਾਂ ਬਹੁਤ ਥੋੜੀ ਜਿਹੀ ਵਰਣਨ ਕੀਤੀ ਹੈ, ਇਹ ਉਪਮਾ ਨਾਮ ਸਿਮਰਨ ਦੀ ਬਹੁਤ ਜ਼ਿਆਦਾ। ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਦ ਤੁਹੀ, ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ। ਸਾਰ ਲੋਹੇ ਨੂੰ ਕਹਿੰਦੇ ਆ ਪਾਤਸ਼ਾਹ, ਕਹਿੰਦੇ ਤੇ ਸਿਮਰਨ ਕਰਕੇ ਲੋਹੇ ਦਾ ਪੀਸ ਜਿਸ ਤਰ੍ਹਾਂ ਪਾਣੀ ਚ ਥੱਲੇ ਜਾ ਡੁੱਬਣਾ ਹੁੰਦਾ ਹੈ, ਪਰ ਪਾਤਸ਼ਾਹ ਕਹਿੰਦੇ ਡੁੱਬਣ ਵਾਲਾ ਵਿਅਕਤੀ ਵੀ ਜਿਹੜਾ ਨਾਮ ਸਿਮਰਨ ਕਰਕੇ ਪਾਣੀ ਦੇ ਉੱਪਰ ਤਰ ਜਾਂਦਾ, ਭਵ ਜਲ ਸਮੁੰਦਰ ਤੇ ਤਰ ਜਾਂਦਾ। ਤੋ ਜਿਹੜੇ ਸ਼ਬਦ ਦਾ ਸਲੋਕ ਦਾ ਹਿੱਸਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਰਮਾਇਆ, ਹਜ਼ੂਰ ਫਰਮਾਉਂਦੇ ਨੇ ਇਹ ਸਭ ਜੋ ਰੋਗ ਨੇ ਕਾਇਆਂ ਦੇ ਰੋਗ ਨੇ, ਚਾਹੇ ਇਹ ਬੁੱਧ ਦੇ ਰੋਗ ਨੇ ਅਕਲ ਦੇ ਰੋਗ ਨੇ, ਪਾਤਸ਼ਾਹ ਕਹਿੰਦੇ ਬਿਨ ਸ਼ਬਦ ਹੈ, ਇਹ ਬਿਨਾਂ ਸ਼ਬਦ ਤੋਂ ਜਿਹੜਾ ਜ਼ਿੰਦਗੀ ਬਤੀਤ ਕਰਦਾ ਉਹਦੀ ਕਾਇਆਂ ਔਰ ਬੁੱਧ ਰੋਗਾਂ ਨਾਲ ਭਰੀ ਰਹਿੰਦੀ। ਦੁੱਖ ਹਉਮੈ ਰੋਗ ਨਾ ਜਾਏ, ਹਉਮੈ ਦਾ ਰੋਗ ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ ਜਾਂਦਾ। ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮੋ ਮਨ ਵਸਾਏ। ਸੱਚੇ ਸਤਿਗੁਰੂ ਪਾਤਸ਼ਾਹ ਜੀ ਚੰਗੀਆਂ ਭਾਗਾਂ ਦੇ ਨਾਲ ਮਿਲ ਪੈਣ ਤਾਂ ਫਿਰ ਗੁਰੂ ਸਾਹਿਬ ਪਾਤਸ਼ਾਹ ਜੀ ਉਸ ਸ਼ਬਦ ਦੀ ਦਾਤ ਦੇ ਦੇਣ, ਉਸ ਸ਼ਬਦ ਨੂੰ ਜਿਹੜਾ ਆਰਾਧ ਲਵੇ ਉਹਦੇ ਮਨ ਨੂੰ ਬੁੱਧ ਨੂੰ ਪਾਤਸ਼ਾਹ ਜੀ ਨਿਰਮਲ ਕਰ ਦਿੰਦੇ ਨੇ। ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਿਜ ਸੁਭਾਅ। ਨਾਨਕ ਪਦ ਦੀ ਮੋਹਰ ਲਾ ਕੇ ਇਸ ਸਲੋਕ ਦੀ ਪਾਤਸ਼ਾਹ ਜੀ ਸੰਪੂਰਨਤਾ ਕਰਦੇ ਨੇ, ਫਰਮਾਉਂਦੇ ਨੇ ਸੁਖਾਂ ਦਾ ਦਾਤਾ, ਸਭ ਸੁਖਾਂ ਦਾ ਦਾਤਾ ਨਾਮ ਜਿਨ੍ਹਾਂ ਨੇ ਪਈ ਧਿਆਇਆ ਹੈ ਦੁੱਖ ਵਿਸਰਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਹਿਜ ਸੁਭਾਈ ਦੁੱਖ ਵਿਸਰ ਗਏ ਨੇ, ਸੁਖਾਂ ਦਾ ਨਿਵਾਸ ਉਹਨਾਂ ਦੀ ਕਾਇਆਂ ਵਿੱਚ, ਉਹਨਾਂ ਦੀ ਮਾਨਸਿਕਤਾ ਵਿੱਚ, ਉਹਨਾਂ ਦੇ ਘਰ ਵਿੱਚ ਪਾਤਸ਼ਾਹ ਜੀ ਕਹਿੰਦੇ ਹੋ ਜਾਂਦਾ ਹੈ। ਨਾਮ ਦਾ ਪ੍ਰਤਾਪ ਇਸ ਪਵਿੱਤਰ ਸ਼ਬਦ ਦੇ ਦੁਆਰਾ ਸਤਿਗੁਰਾਂ ਨੇ ਫਰਮਾਇਆ ਹੋਇਆ ਹੈ। ਪੌੜੀ ਦੀ ਵਿਚਾਰ ਫਿਰ ਆਪਾਂ ਸਮਾਂ ਜਦੋਂ ਹੋਇਆ ਵਿਚਾਰਾਂਗੇ, ਔਰ ਨਾਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਗੁਣ ਗਾਉਣੇ ਹੈ। ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਲਈ ਸਮਤ ਬਖਸ਼ਣੀ, ਸਭ ਸੰਗਤ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।